ਮੇਲੇ ਵੱਲੋਂ ਜਾ ਰਹੇ ਸੀ ਤੇ ਜੇ ਅੰਦਰ ਜਰਾ ਕੇ ਗਲਿਆਣਤਾ ਆ ਗਈ ਸੀ ਵੀ ਹੈ ਤੇ ਭਾਵੇਂ ਗੁੱਜਰ ਹੀ ਆ ਨਾ, ਜਰਾ ਕ ਅੰਦਰ ਗਲਿਆਣਤਾ ਆਈ, ਸਤਿਗੁਰੂ ਜੀ ਉੱਥੇ ਮੁੜ ਗਏ, ਬਿਦਰ ਦੇ ਘਰ ਨੂੰ ਤੁਰ ਗਏ। ਇਹ ਉਡੀਕਦਾ ਹੀ ਰਹਿ ਗਿਆ ਜਿਹੜਾ ਉਹਦੇ ਹੁਕਮ ਵਿੱਚ ਸੀ, ਜਿਹੜਾ ਹੁਕਮ ਦਾ ਬਾਗੀ ਸੀ, ਉੱਥੋਂ ਸਤਿਗੁਰੂ ਕਿਨਾਰਾ ਕਰ ਗਏ। ਸਤਿਗੁਰੂ ਜੀ ਨੂੰ ਕਿਸੇ ਦੀ ਮਥਾਜਗੀ ਨਹੀਂ। ਭਾਵੇਂ ਅਸੀਂ ਲੋਕ ਕਹਿੰਦੇ ਹਾਂ ਕਿ ਗੁਰੂ ਜੀ ਨੇ ਪੈਸੇ ਮੰਗਣੇ ਕੀਤੇ, ਉਹਨਾਂ ਨੇ ਆਹ ਮੰਗਣਾ ਕੀਤਾ, ਮੈਂ ਤੇ ਇਹ ਵੀ ਅਰਜ ਕਰਾਂਗਾ ਉਹ ਸੜ ਜਾਵੇ ਜ਼ੁਬਾਨ ਜਿਹੜਾ ਇਹ ਵਚਨ ਕਰਦਾ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਹਰਤਾ ਹੈ ਹੀ ਸਤਿਗੁਰੂ ਆ, ਸਾਰੀ ਸ੍ਰਿਸ਼ਟੀ ਦਾ ਹੁੰਦਾ ਹੈ। ਉਹ ਕਹਿੰਦੇ ਨੇ ਕਬੀਰ ਧਰਤੀ ਸਾਧ ਕੀ, ਇਹ ਜਿਹੜੀ ਧਰਤੀ ਇਹਦੇ ਹੈ ਹੀ ਸਾਰੀ ਸਾਧਾਂ ਦੀ ਸੀ, ਹੈ ਹੀ ਸਾਧਾਂ ਦੀ ਸੀ, ਇਹ ਨਾਮ ਜਪਣ ਵਾਲਿਆਂ ਦੀ ਸੀ। ਇੱਥੇ ਆਣ ਕੇ ਚੋਰ ਬਹਿ ਗਏ, ਤਸਕਰ ਵੈਸ ਹੈਗਾ ਹੈ। ਚੋਰ ਕੌਣ ਨੇ ਜਿਹੜੇ ਹੁਕਮ ਤੋਂ ਬਾਗੀ ਨੇ, ਚੋਰ ਕੌਣ ਨੇ ਜਿਹੜੇ ਭਜਨ ਬਾਣੀ ਤੋਂ ਪਾਸੇ ਨੇ, ਉਹ ਚੋਰ ਲੋਕ ਨੇ। ਚੋਰਾਂ ਨੇ ਇੱਥੇ ਨਿਵਾਸ ਵਾਲਿਆਂ ਵਾਸਤੇ ਇਹ ਧਰਤੀ ਦਿੱਤੀ ਸੀ ਪਰਮੇਸ਼ਰ ਨੇ, ਤੇ ਤਸਕਰ ਤੇ ਚੋਰ ਕੌਣ ਹੈ। ਇੱਕ ਗੁਰੂ ਜੀ ਦਾ ਇਹ ਵੀ ਭਜਨ ਆਉਂਦਾ, ਤੇ ਤਸਕਰ ਉਹ ਚੋਰ ਹੈ, ਤੇ ਤਸਕਰ ਜੋ ਨਾਮ ਨਾ ਲੇਵੈ, ਜਿਹੜਾ ਨਾਮ ਨਹੀਂ ਜਪਣਾ ਕਰਦਾ, ਜਿਹੜਾ ਨਹੀਂ ਨਾਮ ਜਪਦਾ ਉਹ ਹੈ ਹੀ ਚੋਰ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਵਚਨਾਂ 'ਚ ਆਉਂਦਾ ਹੈ, ਜਿਹੜਾ ਭਜਨ ਪੁੱਛ ਕੇ ਨਾ ਕਰੂਗਾ ਉਹਦਾ ਦੁਨੀ ਜਹਾਨੀ ਮੂੰਹ ਕਾਲਾ ਹੋਵੇਗਾ। ਇਹਦੇ ਦੋ ਅਰਥ ਹੀ ਵਿਦਵਾਨਾਂ ਨੇ ਕੀਤੇ ਨੇ, ਜਿਹੜਾ ਭਜਨ ਪੁੱਛ ਕੇ ਨਾ ਕਰੂ, ਇੱਕ ਤਾਂ ਇਹ ਭਾਵ ਹੈ ਜਿਹੜਾ ਭਜਨ ਪੁੱਛਦਾ ਹੀ ਨਹੀਂ, ਜਿਹੜਾ ਪੁੱਛ ਕੇ ਨਾ ਕਰੂ ਪੁੱਛਦਾ ਹੀ ਨਹੀਂ। ਪਰ ਇੱਥੇ ਮੁੱਖ ਪਾਠ ਮੁੱਖ ਪਾਸੇ ਨੂੰ ਇਹ ਦਿੱਤਾ ਵਾ, ਜਿਹਨੇ ਪੁੱਛਿਆ ਤੇ ਕਰਦਾ ਨਹੀਂ, ਜਿਹੜਾ ਭਜਨ ਪੁੱਛ ਕੇ ਨਹੀਂ ਕਰੂਗਾ, ਪੁੱਛਿਆ ਭਜਨ ਹੈ ਤੇ ਕਰਦਾ ਨਹੀਂ, ਉਹਦਾ ਦੋਈ ਜਹਾਨੀ ਮੂੰਹ ਕਾਲਾ ਹੋਵੇਗਾ। ਸ੍ਰੀ ਸਤਿਗੁਰੂ ਰਾਮ ਸਿੰਘ ਦਾ ਇਹ ਹੁਕਮ ਹੈ। ਐਸੀ ਰਮਣੀਕ ਜਗ੍ਹਾ ਤੇ ਆਣ ਕੇ ਭਜਨ ਬਾਣੀ ਕਰਨਾ ਸਤਿਗੁਰੂ ਜੀ ਦੇ ਹੁਕਮ ਅਨੁਸਾਰ, ਜਿਨ੍ਹਾਂ ਨੇ ਇਹ ਹੁਕਮ ਨੂੰ ਮੰਨਣਾ ਕੀਤਾ ਹੈ, ਹੁਕਮੀ ਉੱਤਮ ਨੀਚ ਜਿਹੜੇ ਮਨੁੱਖਾਂ ਦੇ ਧਾਰ ਕੇ ਆਏ ਪਰ ਸਤਿਗੁਰੂ ਜੀ ਦੇ ਬਚਨ ਨੂੰ ਨਹੀਂ ਮੰਨਣਾ ਕੀਤਾ, ਉਹ ਜਿਹੜੇ ਉੱਤਮ ਸੀ ਉਹ ਵੀ ਨੀਚ ਬਣ ਗਏ। ਜਿਨ੍ਹਾਂ ਨੇ ਤੇ ਮੰਨ ਲੈਣਾ ਕੀਤਾ ਉਹ ਨੀਚ ਲੋਕ ਆਦਮੀ ਬੁਰੇ ਕਰਨ ਵਾਲੇ ਫਿਰ ਇਸ ਪਾਸੇ ਨੂੰ ਤੁਰੇ, ਹੁਕਮ ਨੂੰ ਮੰਨਿਆ ਤੇ ਉੱਤਮ ਬਣ ਗਏ, ਤੇ ਜਿਹੜੇ ਉੱਤਮ ਸੀ ਇਸ ਪਾਸੇ ਤੋਂ ਬਾਗੀ ਹੋ ਗਏ, ਉਹ ਨੀਚ ਹੋ ਗਏ। ਕੁਝ ਕੁ ਕਥਾਵਾਂ ਅੱਜ ਦੇ ਸਮੇਂ ਵਿੱਚ ਮੈਂ ਆਪ ਜੀ ਨਾਲ ਇਹ ਸਾਂਝੀਆਂ ਕਰਾਂਗਾ, ਜਿਨ੍ਹਾਂ ਨੇ ਹੁਕਮ ਦੀ ਪਾਲਣਾ ਕੀਤੀ ਔਰ ਜਿਹੜੇ ਹੁਕਮ ਤੋਂ ਬਾਗੀ ਹੋਏ। ਇਹ ਖਡੂਰ ਸਾਹਿਬ ਦੀ ਧਰਤੀ, ਇਹ ਇੱਕ ਨਗਰ ਖਡੂਰ, ਜਿਵੇਂ ਕਿ ਬਹੁਤ ਲੰਬੇ ਸਮੇਂ ਤੋਂ ਇਹ ਭੈਣੀ ਆਲਾ ਪਿੰਡ ਦਾ ਨਾਮ ਮਾਲ ਦੇ ਖਾਤੇ ਵਿੱਚ ਚੱਲਦਾ ਆਇਆ, ਦਸ ਦਾਸ ਨੇ ਬਹੁਤ ਵਾਰੀ ਵੇਖਣਾ ਕੀਤਾ ਇਹ ਮਾਲ ਦਾ ਖਾਤਾ। ਇਹਦਾ ਇੱਕ ਐਸਾ ਨਾਂ ਸੀ ਜਦੋਂ ਸਤਿਗੁਰੂ ਨੇ ਇੱਥੇ ਚਰਨ ਪਾਏ ਤੇ ਇਹ ਭੈਣੀ ਸਾਹਿਬ ਬਣ ਗਿਆ, ਕਿਉਂਕਿ ਜਿੱਥੇ ਸਾਹਿਬ ਜਾਂਦੇ ਨੇ, ਜਿੱਥੇ ਚਰਨ ਪਾਉਂਦੇ ਨੇ, ਉਹਦਾ ਨਾਮ ਬਦਲ ਜਾਂਦੇ ਨੇ। ਇਹ ਇੱਕ ਖਡੂਰ ਇੱਕ ਸਧਾਰਨ ਪਿੰਡ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਕਿਰਪਾ ਕੀਤੀ, ਕਰਤਾਰਪੁਰ ਇਹ ਗੁਰਿਆਈ ਗੱਦੀ ਉੱਥੇ ਦਿੱਤੀ ਹੈ, ਇਹ ਗੁਰਿਆਈ ਗੱਦੀ ਦੇ ਕੇ ਤੇ ਨਾਲੇ ਇਹ ਵਚਨ ਕੀਤਾ ਸੀ, ਪੁਰਖਾ ਹੁਣ ਤੂੰ ਖਡੂਰ ਚਲੇ ਜਾ, ਕਿਉਂਕਿ ਉਹਨਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਦੇ ਬਾਬਤ ਹੋ ਸਕਦਾ ਇਹਦੇ ਨਾਲ ਤਕਰਾਰ ਹੋਵੇ, ਕਿਉਂਕਿ ਕਰਦੇ ਰਹੇ ਨੇ। ਇਹ ਆਦੋਂ ਲੈ ਕੇ ਸੁਭਾਅ ਸਾਡੇ ਲੋਕਾਂ ਦਾ ਤੁਰਿਆ ਆਇਆ। ਜੇ ਗੁਰਿਆਈ ਗੱਦੀ ਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕੀਤੀ ਹੈ, ਬਖਸ਼ਿਸ਼ ਹੋਈ ਹੈ, ਗੁਰੂ ਰਾਮਦਾਸ ਪਾਤਸ਼ਾਹ ਇਸ ਆਸਣ ਤੇ ਬੈਠੇ ਨੇ, ਤੇ ਉਹ ਨਾ ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਉਦੋਂ ਜਾ ਹੀ ਨਹੀਂ ਸਕੇ। ਦਾਤੂ ਨੇ ਲਾਤੀ ਮਾਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਇੱਥੋਂ ਤੱਕ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ ਸੀ, ਨਹੀਂ ਜਰਿਆ ਐਸੇ ਲੋਕਾਂ ਨੇ, ਬੋਲਣਾ ਬੰਦ ਕਰਤਾ ਸੀ, ਮੂੰਹ ਵਰਗਿਆਂ ਨੇ ਵੀ ਮੂੰਹ ਪਾਸੇ ਕਰ ਗਏ ਸੀ, ਇਹਨੇ ਜਬੀ ਤਬੀ ਵੀ ਸਨ। ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਇਹ ਕਿਰਪਾ ਬਖਸ਼ਿਸ਼ ਕੀਤੀ ਤੇ ਹੁਕਮ ਕੀਤਾ ਤੁਸੀਂ ਖਡੂਰ ਚਲੇ ਜਾਓ। ਹੁਣ ਗੱਲ ਫਿਰ ਹੁਕਮ ਦੀ ਸੀ, ਬਾਕੀ ਹਾਲ ਸੀ, ਕੈਸਾ ਸਮਾਂ ਉਸ ਵੇਲੇ ਬੀਤਿਆ ਸੀ, ਕੀ ਬੀਤ ਰਹੀ ਸੀ ਇਹ ਸਾਧ ਸੰਗਤ ਤੇ, ਕੌਣ ਚਾਹੁੰਦਾ ਸੀ ਕਿ ਸਤਿਗੁਰੂ ਜੀ ਸਾਡੇ ਕੋਲੋਂ ਜਾਣ, ਦੇ ਕਰਕੇ ਨਹੀਂ ਜਾਣ ਨੂੰ ਜੀ ਕਰਦਾ, ਭਾਵੇਂ ਕਿ ਭਾਈ ਲਹਿਣਾ ਜੀ ਇਹ ਕਿਰਪਾ ਹੋ ਗਈ ਹੈ, ਆਪਣਾ ਅੰਗ ਲਾ ਕੇ ਤੇ ਲਹਿਣੇ ਤੋਂ ਅੰਗਦ ਬਣਾ ਲੈਣਾ ਕੀਤਾ ਹੈ, ਪਰ ਹੁਕਮ ਦੀ ਖੇਡ ਸੀ, ਤੁਸੀਂ ਹੁਣ ਇੱਥੋਂ ਚਲੇ ਜਾਓ। ਜਦੋਂ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਇੱਥੇ ਆਏ ਨੇ, ਇੱਥੇ ਆਉਣ ਕਰਕੇ ਉਹਨਾਂ ਦੇ ਚਰਨ ਪਏ ਤੇ ਇਹ ਖਡੂਰ ਫਿਰ ਖਡੂਰ ਸਾਹਿਬ ਬਣ ਗਿਆ, ਕਿਉਂਕਿ ਸਾਹਿਬ ਦਾ ਆਣ ਕੇ ਵਾਸਾ ਹੋ ਗਿਆ। ਇਸ ਖਡੂਰ ਸਾਹਿਬ ਦੀ ਧਰਤੀ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਿੱਖ ਸੰਗਤਾਂ ਆਉਂਦੀਆਂ ਨੇ, ਜਲ ਪਾਣੀ ਚੱਲਦਾ ਏ। ਇੱਕ ਵਾਰੀ ਇਹ ਵੀ ਸਮਾਂ ਸੀ ਕਿ ਇਸ ਨਗਰ ਦੇ ਵਿੱਚ ਜਾਂ ਆਸੇ ਪਾਸੇ ਵੀ ਐਸੀ ਖੇਡ ਬਣ ਗਈ ਕਿ ਪਸ਼ੂਆਂ ਨੂੰ ਬਿਮਾਰੀ ਪੈ ਗਈ, ਇਹ ਇਤਿਹਾਸਕ ਪ੍ਰਮਾਣ ਨੇ। ਸੂਰਜ ਪ੍ਰਕਾਸ਼ ਇਹ ਕਥਾ ਆਉਂਦੀ ਹੈ, ਉਹਦੀ ਵੀ ਅੱਖੀਂ ਵੇਖਿਆ। ਇਲਾਜ ਪਹਿਲੋਂ ਉਹ ਟੀਕੇ ਲੱਗ ਜਾਂਦੇ ਨੇ, ਪਰ ਜਿਸ ਵੇਲੇ ਕੁਦਰਤ ਦੀ ਭਾਵੀ ਹੁੰਦੀ ਹੈ ਉਦੋਂ ਖੇਡ ਵਰਤ ਜਾਂਦੀ ਹੈ। ਪਸ਼ੂ ਬਿਮਾਰ ਹੋ ਗਏ, ਦੁੱਧ ਦੀ ਤੰਗੀ ਆ ਗਈ, ਬੱਚੇ ਵਿਲਕਣ ਲੱਗੇ। ਇਹਨਾਂ ਲੋਕਾਂ ਨੇ, ਜ਼ਿਮੀਂਦਾਰਾਂ ਨੇ ਵੈਦਾਂ ਦੇ ਕੋਲ ਜਾ ਕੇ, ਡਾਕਟਰਾਂ ਦੇ ਕੋਲ ਜਾ ਕੇ ਇਲਾਜ ਕਰਾਉਣਾ ਸ਼ੁਰੂ ਕੀਤਾ, ਪਰ ਬਿਮਾਰੀ ਨਹੀਂ ਹਟ ਰਹੀ। ਬਹੁਤ ਯਤਨ ਕੀਤੇ ਨੇ, ਨਹੀਂ ਹਟੀ। ਇਹ ਫਿਰ ਇਕੱਠੇ ਹੋ ਕੇ ਖਡੂਰ ਸਾਹਿਬ ਆਏ, ਸਤਿਗੁਰੂ ਅੰਗਦ ਦੇਵ ਜੀ ਦੇ ਕੋਲ ਆਣ ਕੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰੂ ਜੀ ਸੁੱਖ ਸ਼ਾਂਤੀ ਪੁੱਛੀ, ਆਂਦੇ ਗਰੀਬ ਨਿਵਾਜ ਜੀ ਅਰਜ ਕਰਨ ਵਾਸਤੇ ਆਏ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਦੱਸੋ, ਆਂਦੇ ਪਸ਼ੂ ਢਿੱਲੇ ਨੇ, ਦੁੱਧ ਦੀ ਬਹੁਤ ਤੰਗੀ ਹੈ, ਕਿਰਪਾ ਕਰੋ, ਬਖਸ਼ਿਸ਼ ਕਰੋ, ਪਸ਼ੂਆਂ ਦੀ ਬਿਮਾਰੀ ਹਟ ਜੇ, ਸਾਰੇ ਤੰਦਰੁਸਤ ਹੋਣ। ਤੇ ਸ੍ਰੀ ਸਤਿਗੁਰੂ ਅੰਗਦ ਦੇਵ ਜੀ ਬਚਨ ਕੀਤਾ, ਤੁਸੀਂ ਇਸ ਤਰ੍ਹਾਂ ਕਰੋ, ਲੰਗਰ ਵਿੱਚ ਦੁੱਧ ਪਾਇਆ ਕਰੋ, ਪਸ਼ੂ ਠੀਕ ਹੋ ਜਾਣਗੇ, ਗੁਰੂ ਕਿਰਪਾ ਬਖਸ਼ਿਸ਼ ਕਰਨ। ਇਹਨਾਂ ਨੇ ਫਿਰ ਹੁਕਮ ਮੰਨਿਆ, ਸਤਿਗੁਰੂ ਜੀ ਦੀ ਕਿਹਾ ਰਸਨਾ ਦਾ ਬਚਨ ਇਹਨਾਂ ਨੇ ਮੰਨਣਾ ਕੀਤਾ। ਇਹਨਾਂ ਦੁੱਧ ਪਾਉਣਾ ਸ਼ੁਰੂ ਕਰਤਾ ਤੇ ਹੌਲੀ ਹੌਲੀ ਸਾਰੇ ਮਾਲ ਠੀਕ ਹੋ ਗਿਆ, ਦੁੱਧ ਵੱਧ ਗਿਆ। ਇਹਨਾਂ ਨੇ ਉਸ ਹੁਕਮ ਨੂੰ ਮੰਨਦਿਆਂ ਹੋਇਆ ਦੁੱਧ ਚ ਲੰਗਰ ਚ ਰੋਜ਼ ਦੁੱਧ ਪਾਉਣਾ, ਦੁੱਧ ਆਉਣਾ ਕਾਫੀ, ਤੇ ਉਸ ਦੁੱਧ ਦੀ ਫਿਰ ਖੀਰ ਬਣਨੀ ਲੰਗਰ ਦੇ ਵਿੱਚ, ਜਿਹੜਾ ਆਮ ਕਰਕੇ ਪ੍ਰਮਾਣ ਆਉਂਦਾ ਕਿ ਲੰਗਰ ਦੌਲਤ ਵੰਡੀ ਰਸ ਅੰਮ੍ਰਿਤ ਖੀਰ ਘਿਆਲੀ, ਉਹ ਮਾਤਾ ਖੀਵੀ ਸਹੁ ਸੋਏ, ਉਹ ਮਾਤਾ ਖੀਵੀ ਜਿਹੜਾ ਇੰਨਾ ਦੁੱਧ ਆਉਂਦਾ ਸੀ ਉਹਨੂੰ ਦੁੱਧ ਨੂੰ ਵੀ ਕਾਢ ਕੇ ਉਹਦਾ ਘਿਓ ਕੱਢਣਾ, ਉਹ ਘਿਓ ਫਿਰ ਖੀਰ ਵਿੱਚ ਪਾ ਕੇ ਸਿੱਖ ਸੰਗਤਾਂ ਨੂੰ ਛਕਾਉਣਾ, ਉਹ ਰਸ ਦੀ, ਉਹ ਅੰਮ੍ਰਿਤ ਦੀ ਭਰੀ ਹੋਈ ਖੀਰ, ਤੇ ਜਿੱਥੇ ਉਹ ਧੀਆਂ ਭੈਣਾਂ ਜਿਨ੍ਹਾਂ ਨੂੰ ਇਹ ਆਦੋ ਸਮਝ ਹੈ, ਇੱਕ ਬਣੇ ਲੰਗਰ ਕਰਨਾ ਨਾਲ ਭਜਨ ਕਰਨਾ, ਸਿਮਰਨ ਕਰਨਾ, ਉਹਦੇ ਵਿੱਚ ਤਾਕਤ ਵੱਧ ਜਾਂਦੀ ਹੈ, ਬਹੁਤ ਤਾਕਤ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਵਚਨ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਦੇ ਇਹ ਹੁਕਮ ਸੁਣਦੇ ਆਏ ਆ ਕਿ ਜਦੋਂ ਵੀ ਕਿਸੇ ਨੇ ਬੁਲਾਰੇ ਨੇ ਬੋਲਣ ਵਾਸਤੇ ਜਾਣਾ, ਉਹ ਕੁਛ ਘੰਟਾ ਦੋ ਘੰਟੇ ਪਹਿਲੋਂ ਭਜਨ ਕਰੇ, ਉਹਦੀ ਰਸਨਾ ਵਿੱਚ ਤਾਕਤ ਆਵੇਗੀ, ਉਹਦੀ ਰਸਨਾ ਵਿੱਚ ਮਿਠਾਸ ਆਵੇਗੀ। ਜਿਸ ਵੇਲੇ ਤਾਕਤ ਆਵੇਗੀ ਤੇ ਉਹ ਸੁਣਨ ਵਾਲੇ ਉਹਨੂੰ ਸੁਣਨ ਵਾਸਤੇ ਵੱਧ ਜਾਣਗੇ, ਕਿਉਂਕਿ ਜਿਸ ਵੇਲੇ ਆਮ ਹੋਰ ਬੁਲਾਰੇ ਵੀ ਭਜਨ ਕਰਦੇ ਨੇ, ਪਰ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਸ਼ਾਂਤੀ ਹੋ ਜਾਂਦੀ ਹੈ, ਕਿਉਂਕਿ ਤਾਕਤ ਪਿੱਛੇ ਬਹੁਤ ਵੱਡੀ ਹੈ, ਰਸਨਾ ਚ ਬਲ ਬਹੁਤ ਵੱਡਾ ਹੈ, ਬਸ ਇਹੋ ਫਰਕ ਹੁੰਦਾ ਹੈ। ਆਮ ਇੱਕ ਦੁਨਿਆਈ ਬੰਦਾ ਲੈਕਚਰ ਕਰਨ ਡਿਆ ਹੋਵੇ, ਇੱਕ ਮਹਾਂਪੁਰਖ ਕਿਰਪਾ ਕਰਨ ਡਿਆ ਹੋਵੇ, ਉਸ ਵੇਲੇ ਰੌਂਗਟੇ ਖੜੇ ਹੋ ਜਾਂਦੇ ਨੇ, ਸੁਣਨ ਵਾਲੇ ਚੁਕੰਨੇ ਹੋ ਜਾਂਦੇ ਨੇ, ਉਹ ਮਨ ਬਾਣੀ ਕਰਕੇ ਸੁਣਨਾ ਕਰਦੇ ਨੇ, ਕਿਉਂਕਿ ਉਹਦੇ ਭਜਨਾਂ ਵਿੱਚ ਅਸਰ ਇਤਨਾ ਵਾ। ਕਿਉਂ ਅਸਰ ਆ? ਕਿਉਂਕਿ ਉੱਥੇ ਭਜਨ ਬਾਣੀ ਦੀ ਕਮਾਈ ਹੈ। ਗਰੀਬ ਨਿਵਾਜ ਜੀ ਕਿਰਪਾ ਬਖਸ਼ਿਸ਼ ਕੀਤੀ, ਇਹ ਸਾਰੇ ਪਸ਼ੂ ਰਾਜੀ ਹੋਏ, ਦੁੱਧ ਆਉਣ ਲੱਗ ਪਿਆ, ਬਹੁਤ ਖੀਰਾਂ ਬਣ ਲੱਗ ਪਈਆਂ, ਸਿੱਖ ਸੰਗਤਾਂ ਰੋਜ਼ ਛਕਦੀਆਂ ਨੇ। ਇੱਥੇ ਇੱਕ ਆਦਮੀ ਆਇਆ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਉਹਨੇ ਖੀਰ ਛੱਕ ਕੇ, ਖੀਰਾਂ ਤੇ ਹੋਰ ਵੀ ਛਕਦੇ ਸੀ, ਪਦਾਰਥ ਹੋਰ ਵੀ ਸਾਰੇ ਛਕਦੇ ਸੀ, ਪਰ ਉਹ ਸੇਵਾ ਕਰਦੇ ਸਨ। ਪਰ ਇਹ ਜਿਹੜਾ ਆਦਮੀ ਆਇਆ, ਇਹ ਖੀਰ ਕੜਾਹ ਪ੍ਰਸਾਦ ਛੱਕ ਕੇ, ਖੀਰ ਛੱਕ ਕੇ ਜਿਹੜਾ ਇਹਨੂੰ ਜਗ੍ਹਾ ਕੋਈ ਮਿਲੀ ਸੀ, ਇਹ ਉੱਥੇ ਸੌਂ ਰਿਹਾ ਕਰੇ। ਜਿਸ ਵੇਲੇ ਲੰਗਰ ਪਾਣੀ ਦਾ ਵੇਲਾ ਆਉਣਾ, ਉਦੋਂ ਉੱਠ ਕੇ ਆ ਜਾਣਾ ਤੇ ਛੱਕ ਲੈਣੀ, ਤੇ ਫਿਰ ਜਾ ਕੇ ਲੰਮੇ ਪੈ ਰਹਿਣਾ, ਕੰਮ ਨਾ ਕਰਨਾ, ਕੋਈ ਕੰਮ ਨਾ ਕਰਨਾ, ਕੋਈ ਸੇਵਾ ਕਰਨੀ ਨਾ। ਜਿਸ ਵੇਲੇ ਸਿੱਖਾਂ ਨੇ ਆਖਿਆ, ਇਹ ਨਾ ਮੰਨਿਆ, ਸਿੱਖਾਂ ਨੇ ਇਕੱਠੇ ਹੋ ਕੇ, ਬਾਬਾ ਬੁੱਢਾ ਜੀ ਵੀ ਇੱਥੇ ਸੇਵਾ ਕਰਦੇ ਨੇ, ਕਹਿੰਦੇ ਬਾਬਾ ਜੀ ਤੁਸੀਂ ਕਿਰਪਾ ਕਰੋ, ਇਹ ਇੱਕ ਸਿੱਖ ਆਇਆ ਏ, ਕਾਫੀ ਦਿਨਾਂ ਤੋਂ ਲੰਗਰ ਚੋਂ ਲੰਗਰ ਪ੍ਰਸ਼ਾਦਾ ਛਕਦਾ ਵਾ ਤੇ ਜਾ ਕੇ ਸੁੱਤਾ ਰਹਿੰਦਾ, ਸੇਵਾ ਨਹੀਂ ਕਰਦਾ ਕੋਈ, ਇਹਨੂੰ ਕਹੋ ਸੇਵਾ ਕਰੇ, ਇਹਦਾ ਭਲਾ ਹੋ ਜਾਵੇ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ ਜਾਂ ਗੁਰ ਸੇਵਾ ਤਪਾ ਸਿਰ ਤਪ ਸਾਰ। ਇਹ ਜਿਹੜੀ ਗੁਰੂ ਕੀ ਸੇਵਾ ਕਰਨੀ ਹੈ ਇਹ ਤਪਾ ਤੋਂ ਵੀ ਵੱਡਾ ਤਾਪ ਹੈ। ਸਿੱਖਾਂ ਅਰਜ ਕੀਤੀ ਕਈ ਕਰਦੇ ਨੇ ਗਰੀਬ ਨਵਾਜ ਜੀ ਕਿਹੜਾ ਸੇਵਾ ਕਿਹੜੀ ਮਹਾਨ ਹੈ, ਤੇ ਸਾਧ ਜੀ ਸੇਵਾ ਮਹਾਨ ਹੈ ਗੁਰੂ ਕਾ ਬਚਨ ਮੰਨਣਾ, ਗੁਰੂ ਕੇ ਬਚਨ ਦੀ ਪਾਲਣਾ ਕਰਨੀ ਇਹ ਸਭ ਤੋਂ ਵੱਡੀ ਸੇਵਾ ਹੈ। ਸਿੱਖਾਂ ਦੇ ਕਹਿਣ ਤੇ ਬਾਬਾ ਜੀ ਨੇ ਉਹਨੂੰ ਕਿਹਾ ਭਲਿਆ ਉਹ ਤੂੰ ਲੰਗਰ ਪਾਣੀ ਗੁਰੂ ਕੇ ਘਰੋਂ ਛਕਦਾ ਹੈ ਤੇ ਸੇਵਾ ਕੋਈ ਨਹੀਂ ਕਰਦਾ, ਲੰਗਰ ਪਾਣੀ ਛਕਣਾ ਹੈ ਇਹਦਾ ਤੈਨੂੰ ਫਲ ਦੀ ਪ੍ਰਾਪਤੀ ਹੋਵੇਗੀ, ਸੇਵਾ ਕਰਿਆ ਕਰ, ਕਿਉਂਕਿ ਗੁਰ ਸੇਵਾ ਮੈਂ ਭਲੋ ਰਹਾਮਨ ਭਜਨ ਟਾਹਲ ਕਰ ਕਾਲ ਬਿਤਾਵਨ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰ ਸੇਵਾ ਕਰ ਭਲੋ ਰਹਾਵਨ, ਭਲਿਆ ਸੇਵਾ ਕਰਿਆ ਕਰ, ਸੇਵੇ ਦਾ ਨਾਲ ਸੁਖ ਹੈ ਗੁਰੂ ਘਰ ਦੀ ਸੇਵਾ ਕਰਨੀ, ਤੇ ਭਜਨ ਟਹਿਲ ਕਰ ਕਾਲ ਬਿਤਾਵਨ, ਭਜਨ ਟਹਿਲ ਕਰਿਆ ਕਰ, ਸੇਵਾ ਕਰਿਆ ਕਰ, ਇਹ ਗੁਰੂ ਕਾ ਘਰ ਹੈ ਇਹਦੇ ਨਾਲ ਸਮਾਂ ਬਿਤਾਇਆ ਕਰ, ਬਿਨਾਂ ਭਜਨ ਬੈਠੇ ਦੇਹ ਕਿਸ ਕਿਸ ਕਿਜ ਆਏ ਤੇ ਸ਼ੋਹੇ ਨਾ ਕੋਈ ਮ੍ਰਿਤ ਜਬ ਪਾਏ। ਭਜਨ ਕਰਨ ਤੋਂ ਬਿਨਾਂ ਜਿਸ ਵੇਲੇ ਜੀ ਇਹ ਮੁਰਦਾ ਹੋ ਜਾਂਦਾ ਉਦੋਂ ਤੱਕ ਇਹਨੂੰ ਹੱਥ ਵੀ ਨਹੀਂ ਗਾ ਲਾਉਂਦਾ, ਕਿਸ ਕੰਮ ਆਵੇਗੀ ਬੈਠੀ ਦੇ, ਬੈਠਿਆ ਰਿਹਾ ਇਹ ਦੇਹ ਕਿਸੇ ਕੰਮ ਨਹੀਂ ਆਉਣੀ, ਸੇਵਾ ਕਰਿਆ ਕਰੋ। ਪਰ ਇਹਨੇ ਬਾਬਾ ਜੀ ਨੇ ਕਿਹਾ ਜੇ ਸਤਿਗੁਰੂ ਜੀ ਹੁਕਮ ਕਰਨਗੇ ਤੇ ਤਾਂ ਸੇਵਾ ਕਰਾਂਗਾ, ਜੇ ਤੁਸੀਂ ਆਖੋ ਨਾ ਕਿ ਤੁਹਾਡੇ ਆਖੇ ਸੇਵਾ ਕਰਾਂ ਤੇ ਇਹ ਨਹੀਂ ਹੋ ਸਕਦਾ, ਗੁਰੂ ਜੀ ਹੁਕਮ ਕਰਨਗੇ ਤੇ ਫੇਰ ਸੇਵਾ ਕਰਾਂਗਾ। ਬਾਬਾ ਜੀ ਖਿਮਾ ਕੀਤੀ, ਕਿਰਪਾ ਕੀਤੀ, ਹੋ ਸਕਦਾ ਕਿ ਜੇ ਐਸਾ ਸੁਭਾਅ ਬਣ ਜਾਂਦਾ ਕੋਈ ਵਚਨ ਨਿਕਲ ਜਾਂਦਾ ਕੀ ਹਾਲ ਹੋ ਜਾਂਦਾ। ਪਰ ਸਾਧੂਆਂ ਦਾ ਹਿਰਦਾ ਬੜਾ ਵਿਸ਼ਾਲ ਹੁੰਦਾ, ਬਹੁਤ ਵੱਡਾ ਹਿਰਦਾ ਹੁੰਦਾ ਹੈ। ਸਿੱਖ ਸੰਗਤਾਂ ਸੇਵਾ ਕਰਦੀਆਂ ਨੇ ਇਹ ਇੱਦਾਂ ਕਰਦਾ ਹੈ, ਲੰਗਰ ਪਾਣੀ ਛਕਿਆ, ਖੀਰ ਛਕੀ ਤੇ ਜਾ ਕੇ ਸੌਂਗੇ। ਇਹ ਦਿਨ ਕੀ ਹੋਇਆ ਕਿ ਸਮਾਂ ਆਪਣੀ ਚਾਲੇ ਤੁਰਿਆ ਗਿਆ ਤੁਰਿਆ ਗਿਆ, ਤੇ ਜਿਸ ਵੇਲੇ ਪੰਗਤਾਂ ਲੱਗਦੀਆਂ ਸੀ ਸਤਿਗੁਰੂ ਜੀ ਆਣ ਕੇ ਬਾਹਰ ਉਹਨਾਂ ਦਾ ਪਲੰਘ ਵੇਖ ਜਾਂਦਾ ਸੀ, ਗਰੀਬ ਨਵਾਜ ਜੀ ਉੱਥੇ ਬੈਠਦੇ ਸਨ, ਸ਼ਬਦ ਪੜੇ ਜਾਂਦੇ ਸਨ। ਤੇ ਇੱਕ ਦਿਨ ਕੀ ਹੋਇਆ, ਅਚਾਨਕ ਜਿਹੜੀ ਇਹ ਕੋਠੜੀ ਚ ਸੁੱਤਾ ਪਿਆ ਸੀ ਤੇ ਸੁਤੇ ਸਿੱਧ ਸਿੱਖਾਂ ਨੇ ਲਿਆ ਕੇ ਉੱਥੇ ਉਹ ਗੁਰੂ ਜੀ ਦਾ ਪਲੰਘ ਲਾ ਦਿੱਤਾ। ਜਦੋਂ ਸਤਿਗੁਰੂ ਜੀ ਆਏ ਬੈਠੇ ਪਲੰਘੇ ਤੇ, ਸੇਵਕ ਜਾਂ ਨਾਲ ਆਏ, ਉਹਨਾਂ ਸ਼ਬਦ ਪੜ੍ਹਨੇ ਸ਼ੁਰੂ ਕਰਤੇ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰੇ ਸੁਣਤੇ ਵੀ ਉਧਰੇ, ਬਿਨ ਸਹ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੈ ਨਾਨਕ ਦਾਸ, ਤੇਰੀ ਸਰਣਾਈ ਸਦਾ ਸਦਾ ਬਲਹਾਰੈ। ਇਤਿਆਦਿ ਬਚਨ ਪੜ੍ਹਨੇ ਸਿੱਖਾਂ ਨੇ, ਗੁਰੂ ਕੇ ਸ਼ਬਦ ਪੜ੍ਹਨੇ, ਫਿਰ ਲੰਗਰ ਪਾਣੀ ਛਕਣਾ। ਤੇ ਜਿਸ ਵੇਲੇ ਸਿੱਖ ਸੰਗਤਾਂ ਸ਼ਬਦ ਪੜ੍ਹਨ ਲੱਗ ਪਈਆਂ ਤੇ ਸ਼ਬਦ ਦੀ ਆਵਾਜ਼ ਦੇ ਨਾਲ, ਯਕਾਰਿਆਂ ਦੀ ਆਵਾਜ਼ ਦੇ ਨਾਲ, ਇਹ ਅੰਦਰ ਸੁੱਤਾ ਪਿਆ ਸੀ ਤੇ ਇਹਨੂੰ ਜਾਗ ਆ ਗਈ। ਜਿਸ ਵੇਲੇ ਜਾਗ ਆਈ ਤੇ ਇਹ ਉੱਠਿਆ, ਅੱਖਾਂ ਮਲਦਾ ਮਲਦਾ ਬਾਹਰ ਆਇਆ ਵੀ ਕੀ ਗੱਲ ਹੈ, ਤੇ ਵੇਖਿਆ ਤੇ ਸਤਿਗੁਰੂ ਜੀ ਬੈਠੇ, ਸਤਿਗੁਰੂ ਜੀ ਬੈਠੇ। ਹੁਣ ਸਤਿਗੁਰੂ ਜੀ ਆਏ ਨੇ ਤੇ ਸਤਿਗੁਰੂ ਦਾ ਤੇਜ ਪ੍ਰਤਾਪ ਇਤਨਾ ਹੁੰਦਾ ਹੈ, ਉਹਦਾ ਪ੍ਰਭਾਵ ਹੀ ਇਤਨਾ ਹੁੰਦਾ, ਉਹ ਖਿੱਚ ਲੈਂਦਾ। ਮਿਗਨਾਤੀਸ ਵਿੱਚ ਇਹ ਸ਼ਕਤੀ ਹੁੰਦੀ ਹੈ, ਉਹ ਲੋਹੇ ਨੂੰ ਆਪੇ ਖਿੱਚ ਲੈਂਦੀ ਹੈ। ਤੁਸੀਂ ਬਹੁਤ ਵਾਰੀ ਵੇਖਿਆ ਹੋਵੇਗਾ, ਉਹਦੀ ਸ਼ਕਤੀ ਉਹ ਖਿੱਚ ਲੈਂਦੀ ਹੈ। ਕੋਇਲ ਬੈਠੀ ਕੋਲ ਕੂ ਕੂ ਕਰਦੀ ਹੈ ਤੇ ਲੋਕੀ ਖਿੱਚੇ ਆਉਂਦੇ ਉਹਦੇ ਵੱਲ, ਉਹਦੇ ਵਿੱਚ ਤਾਕਤ ਹੈ। ਇਸ ਵਾਸਤੇ ਜਿਸ ਵੇਲੇ ਦਰਸ਼ਨ ਕੀਤਾ ਗਰੀਬ ਨਵਾਜ ਜੀ ਦਾ ਤੇ ਇਹ ਨਾਲ ਖਿੱਚਿਆ ਗਿਆ, ਇਹ ਖਿੱਚਿਆ ਗਿਆ ਤੇ ਫਿਰ ਹੁਣ ਸਤਿਗੁਰੂ ਜੀ ਆਏ ਸੀ ਤੇ ਮੱਥਾ ਤੇ ਟੇਕਣਾ ਸੀ ਨਾ, ਤੇ ਇਹਨੇ ਟੇਕਿਆ ਮੱਥਾ ਗਰੀਬ ਨਵਾਜ ਸ੍ਰੀ ਸਤਿਗੁਰੂ ਅੰਗਦ ਦੇਵ ਜੀ ਨੂੰ, ਤੇ ਮੱਥਾ ਟੇਕ ਕੇ ਤੇ ਫਿਰ ਜਿਸ ਵੇਲੇ ਪਿਛਾਂਹ ਹਟਣ ਲੱਗਾ, ਸਤਿਗੁਰੂ ਜੀ ਹੁਕਮ ਕੀਤਾ ਤੂੰ ਪੁਰਖਾ ਇੱਥੇ ਕੀ ਕਰਦਾ ਨਾ, ਕੀ ਸੇਵਾ ਕਰਦਾ ਏ। ਤੇ ਉਹਨੇ ਕਿਹਾ ਗਰੀਬ ਨਵਾਜ ਜੀ ਮੈਂ ਤੇ ਲੰਗਰ ਪਾਣੀ ਛੱਕ ਕੇ ਤੇ ਇੱਥੇ ਬਸ ਸੌ ਰਹਿਣਾ ਏ। ਇਹਨਾਂ ਨੇ ਕਿਹਾ ਸੀ ਆਪ ਜੀ ਸੇਵਕਾਂ ਨੇ ਸੇਵਾ ਕਰਿਆ ਕਰ, ਤੇ ਮੈਂ ਕਿਹਾ ਤੁਹਾਡੇ ਜੱਟਾਂ ਦੇ ਆਖੇ ਲਾ ਕੇ ਮੈਂ ਸੇਵਾ ਨਹੀਂ ਕਰਨੀ, ਗੁਰੂ ਜੀ ਹੁਕਮ ਕਰਨਗੇ ਤਾਂ ਸੇਵਾ ਕਰਾਂਗਾ, ਉਸ ਤਰ੍ਹਾਂ ਮੈਂ ਸੇਵਾ ਨਹੀਂ ਕਰਨੀ, ਤੁਹਾਡੇ ਕਿਹਾ ਨਹੀਂ ਸੇਵਾ ਕਰਨੀ। ਜਿਸ ਵੇਲੇ ਸਤਿਗੁਰੂ ਜੀ ਬਚਨ ਸੁਣਿਆ ਤੇ ਗਰੀਬ ਨਵਾਜ ਜੀ ਕਹਿੰਦੇ ਨੇ ਪੁਰਖਾ ਤੈਨੂੰ ਕੀ ਸੇਵਾ ਦੱਸੀਏ, ਹੁਣ ਤੇਰਾ ਸਮਾਂ ਥੋੜਾ ਰਹਿ ਗਿਆ, ਅੱਠ ਪੈਰ ਦਾ ਤੇਰਾ ਸਾਰਾ ਸਮਾਂ ਰਹਿ ਗਿਆ, ਇਤਨੇ ਸਮੇਂ ਵਿੱਚ ਤੂੰ ਕੀ ਸੇਵਾ ਕਰੇਗਾ। ਪਰ ਹੁਣ ਇੱਕ ਢੰਗ ਹੈ, ਇੱਕ ਤਰੀਕਾ ਹੈ, ਤੁਸੀਂ ਇਸ ਤਰ੍ਹਾਂ ਕਰੋ, ਮੇਰਾ ਬਚਨ ਮੰਨ ਕੇ ਜੰਗਲ ਵਿੱਚ ਜਾ ਕੇ, ਕਿਉਂਕਿ ਇਹ ਕੁਝ ਅਰਸੇ ਤੋਂ ਸਾਰੇ ਇਹ ਮੈਦਾਨੀ ਇਲਾਕੇ ਹੋਏ ਨੇ, ਖਡੂਰ ਸਾਹਿਬ ਤੋਂ ਜ਼ਰਾ ਗੋਂਦਵਾਲ ਸਾਹਿਬ ਨੂੰ ਪਾਸੇ ਨੂੰ ਆਏ, ਕਿਉਂਕਿ ਸਾਡੇ ਦੇ ਇਲਾਕੇ ਨੇ, ਇਹ ਸਾਰਾ ਜੰਗਲ ਹੀ ਹੁੰਦਾ ਸੀ ਅੱਗੇ, ਸਾਰਾ ਇਹ ਮੰਡ ਏਰੀਆ ਦਰਿਆ ਦਾ ਏਰੀਆ। ਅਖੇ ਜੰਗਲ ਵਿੱਚ ਜਾ ਕੇ ਤੇ ਲੱਕੜਾਂ ਇਕੱਠੀਆਂ ਕਰਕੇ ਤੇ ਸੜ ਕੇ ਤੇ ਮਰ ਜਾ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਤੇਰਾ ਭਲਾ ਹੋ ਜਾਵੇ, ਗਰੀਬ ਨਵਾਜ਼ ਜੀ ਨੇ ਇਹ ਬਚਨ ਕਰਤਾ। ਹੁਣ ਹੁਕਮ ਦੀ ਸੀ ਖੇਡ ਤੇ ਕਿਹਾ ਜੀ ਸਤ ਬਚਨ, ਇਹ ਹੁਣ ਉਥੋਂ ਤੁਰ ਪਿਆ ਵਾ ਤੇ ਅਗਾਂਹ ਵੀ ਚੱਲਦਾ ਤੇ ਪਿੱਛੇ ਵੇਖਦਾ ਵੀ ਆ, ਸ਼ਾਇਦ ਮੈਨੂੰ ਆਵਾਜ਼ ਮਾਰ ਹੀ ਲੈਣ, ਕਿਉਂ ਯਕੀਨ ਨਹੀਂ ਸੀ, ਗੁਰੂ ਕੇ ਬਚਨ ਤੇ ਵਿਸ਼ਵਾਸ ਨਹੀਂ ਸੀ, ਗੁਰੂ ਕੇ ਬਚਨ ਤੇ ਪ੍ਰਤੀਤ ਨਹੀਂ ਸੀ, ਸਿਦਕ ਦਾ ਕੱਚਾ ਸੀ ਸਿੱਖ, ਜੇ ਭਰੋਸੇ ਦਾ ਪੱਕਾ ਹੁੰਦਾ ਤੇ ਐਸਾ ਕਰਦਾ ਨਾ, ਮੁੜ ਕੇ ਆ ਗਿਆ ਤੇ ਆਣ ਕੇ ਫੇਰ ਆਂਦਾ ਗੁਰੂ ਜੀ ਫਿਰ ਮੈਂ ਜਾਵਾਂ। ਸਤਿਗੁਰਾਂ ਕਿਹਾ ਹੁਕਮ ਤੈਨੂੰ ਕਿਹਾ ਤੇ ਭਾਈ, ਹੋਰ ਕਿਸ ਤਰ੍ਹਾਂ ਕਹੀਏ, ਜਾ। ਇਹ ਹੁਣ ਆ ਜਾ ਰਿਹਾ ਇੱਥੋਂ ਤੇ ਨਾਲੇ ਮਨ ਵਿੱਚ ਆਉਂਦਾ ਹੈ ਕਿ ਇਹਨਾਂ ਸਿੱਖਾਂ ਨੇ ਮੈਨੂੰ ਆਪ ਫਰਾਣ ਕਰਕੇ ਖੀਰ ਨਹੀਂ ਛਕਣ ਦਿੱਤੀ, ਵਾਹ ਵਾਹ ਮੌਜ ਬਣੀ ਸੀ, ਸਤਿਗੁਰਾਂ ਨੂੰ ਸਿਖਾ ਤੇ ਇਹੋ ਜਿਹੇ ਬਚਨ, ਇਹੋ ਜਿਹੇ ਜਦੋਂ ਮਤ ਮਾੜੀ ਹੋਵੇ, ਸਮਾਂ ਮਾੜਾ ਹੋਵੇ, ਉਦੋਂ ਅਸੀਂ ਇਹੋ ਜਿਹਾ ਬਚਨ ਕਰਦੇ ਹਾਂ। ਨਹੀਂ ਜੇ ਗੁਰੂ ਜੀ ਬਚਨ ਕਰਨਗੇ, ਜਿਹੜੇ ਉਹਨਾਂ ਦੇ ਸੇਵਕ ਹੁੰਦੇ ਨੇ, ਜਿਨ੍ਹਾਂ ਨੂੰ ਗਰੀਬ ਨਵਾਜ਼ ਜੀ ਨੇ ਇਹ ਕੋਈ ਥਾਂ ਦਿੱਤੇ ਹੁੰਦੇ ਨੇ, ਉਹ ਉਹਨਾਂ ਨੂੰ ਹੁਕਮ ਕਰਦੇ ਨੇ ਮੇਰੇ ਵੱਲੋਂ ਤੁਸੀਂ ਕਹਿ ਦਿਓ। ਮੈਂ ਜ਼ਿੰਦਗੀ ਵਿੱਚ ਐਸਾ ਕਈ ਵਾਰਾਂ ਵੇਖਿਆ, ਰਿਸ਼ਪਾਲ ਨੂੰ ਕਿਹਾ, ਕਈ ਵਾਰਾਂ ਕਿਹਾ ਜਾਂਦਾ ਸੀ ਤੂੰ ਮੇਰੇ ਵੱਲੋਂ ਕਹਿ ਦੇ, ਭਾਵੇਂ ਸਤਿਗੁਰੂ ਜੀ ਆਪ ਅੰਦਰ ਕਿਉਂ ਨਾ ਬੈਠੇ ਹੋਣ, ਤੂੰ ਮੇਰੇ ਵੱਲੋਂ ਜਾ ਕੇ ਕਹਿ ਦੇ। ਕਈ ਇਲੈਕਸ਼ਨਾਂ ਆਉਣੀਆਂ, ਸਤਿਗੁਰੂ ਜੀ ਇੱਥੇ ਹੁਕਮ ਕਰਨਾ, ਸਿੱਖਾਂ ਨੇ ਜਾ ਕੇ ਕਹਿ ਦੇਣਾ ਗੁਰੂ ਜੀ ਦਾ ਹੁਕਮ ਹੈ ਸਤ ਵਜਨ, ਵੀ ਇਹਨਾਂ ਨੇ ਜਾਣ ਕੇ ਇਸ ਤਰ੍ਹਾਂ ਕੀਤਾ ਹੈ। ਉਹਦੇ ਅੰਦਰ ਆਪਣੀ ਖੋਟਾਈ ਹੁੰਦੀ ਹੈ, ਲੇਕਿਨ ਮਾੜਾ ਦੂਜੇ ਨੂੰ ਕਹਿੰਦੇ ਨੇ, ਵਾਹਵਾ ਮੌਜ ਬਣੀ ਸੀ, ਖੀਰ ਪਾਣੀ ਛਕਦੇ ਸਾਂ। ਚਲੋ ਇਹ ਹੁਣ ਜੰਗਲ 'ਚ ਗਿਆ ਹੈ, ਉੱਥੋਂ ਲੱਕੜਾਂ ਇਕੱਠੀਆਂ ਕੀਤੀਆਂ ਨੇ, ਸਾਰਾ ਢੇਰ ਲਾ ਕੇ ਅੱਗ ਲਾ ਤੀ, ਇਹ ਆਲੇ ਦੁਆਲੇ ਫਿਰੀ ਜਾਂਦਾ ਵਾ। ਇੰਨੇ ਚਿਰ ਨੂੰ ਕੀ ਹੋਇਆ, ਇੱਕ ਮੇਰੇ ਨਾਂ ਦਾ ਧਾੜਵੀ ਆਦਮੀ ਸੀ, ਜਿਹੜਾ ਧਾੜੇ ਮਾਰਦਾ ਸੀ, ਡਾਕੇ ਮਾਰਦਾ ਸੀ, ਲੋਕਾਂ ਦੇ ਘਰ ਭੰਦਾ ਸੀ, ਉਹ ਵੀ ਉਹਨੇ ਚਿਰ ਨੂੰ ਆ ਗਿਆ। ਉਹਨੇ ਆਣ ਕੇ ਆਖਿਆ ਵੀ ਵੇਖਣ ਨੂੰ ਤੇ ਸਿੱਖ ਪ੍ਰਤੀਬ ਹੁੰਦਾ ਏ, ਵੀ ਇੱਥੇ ਸਾਰੇ ਲੱਕੜਾਂ ਇਕੱਠੀਆਂ ਕਰਕੇ ਇਹਨੂੰ ਅੱਗ ਲਾ ਕੇ ਆਲੇ ਦੁਆਲੇ ਕਿਉਂ ਘੁੰਮਣ ਡਿਆ, ਇਹਦਾ ਕੀ ਕਾਰਨ ਹੈ? ਉਹਨੇ ਪੁੱਛਿਆ, ਇਹਨੇ ਗੱਲ ਦੱਸਤੀ, ਆਂਦਾ ਗੱਲ ਅਸਲ ਆ ਵਾ, ਬੜੀ ਮੌਜ ਬਣੀ ਸੀ, ਗੁਰੂ ਕੇ ਲੰਗਰ ਚੋਂ ਨਾਨਾ ਪ੍ਰਕਾਰ ਦਾ 36 ਪ੍ਰਕਾਰ ਦਾ ਪਦਾਰਥ ਮਿਲਦਾ ਸੀ, ਛਕਦੇ ਸਾਂ, ਪਰ ਸਿੱਖਾਂ ਨੇ ਸ਼ਿਕਾਇਤ ਲਾ ਕੇ ਮੈਨੂੰ ਉੱਥੋਂ ਕਢਵਾ ਤਾ। ਗੁਰੂ ਜੀ ਹੁਕਮ ਕੀਤਾ ਏ, ਤੂੰ ਜੰਗਲ ਵਿੱਚ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਸੜ ਕੇ ਤੇ ਮਰ ਜਾ, ਗੁਰੂ ਤੇਰਾ ਭਲਾ ਕਰੇ, ਕੋਈ ਸਮਾਂ ਬੜਾ ਥੋੜਾ ਰਹਿ ਗਿਆ ਤੇ ਮੇਰਾ ਸਾਨੂੰ ਜੀ ਨਹੀਂ ਕਰਦਾ। ਉਹ ਮੇਰਾ ਧਾੜਵੀਆਂ ਦਾ ਗੁਰੂ ਜੀ ਬਚਨ ਕੀਤਾ ਸੀ ਆਂਦੇ ਹਾਂ, ਆਂਦਾ ਫਿਰ ਤੂੰ ਇਸ ਤਰ੍ਹਾਂ ਕਰ, ਆ ਮੈਂ ਲੁੱਟ ਕੇ ਲਿਆਇਆ ਮਾਲ ਚੋਰੀ ਦਾ, ਬੜਾ ਮਾਲ ਸੀ, ਕੋਈ ਚੰਗਾ ਘਰ ਮਿਲਿਆ ਸੀ, ਤੇ ਇਹ ਤੂੰ ਲੈ ਲਾ, ਤੇ ਤੇਰੇ ਤਾਂ ਪੁੱਤ ਪੋਤਿਆਂ ਕੋਈ ਨਹੀਂ ਮੁੱਕਣਾ, ਤੇ ਜਿਹੜਾ ਗੁਰੂ ਕਾ ਬਚਨ ਇਹ ਮੈਨੂੰ ਦੇ ਦੇ, ਇਹ ਤੂੰ ਮੈਨੂੰ ਅਰਦਾਸ ਕਰ ਦੇ, ਆ ਧੰਨ ਦੌਲ ਤੂੰ ਲੈ ਲਾ। ਆਂਦਾ ਵਾਹ ਪੀ ਵਾਹ, ਕਿੱਡੀ ਮੌਜ ਬਣੀ ਆ, ਵੀ ਗੁਰੂ ਇੰਨਾ ਮਹਾਨ, ਇਸ ਪਾਸੇ ਨੂੰ ਤੁਰ ਪਿਆ ਦਿਮਾਗ। ਹੁਣ ਉਹ ਲੈ ਕੇ ਜਿਹੜੀ ਉਹ ਗਠੜੀ ਲੈ ਕੇ ਆਇਆ ਸੀ, ਕਿਸੇ ਦੇ ਘਰ ਦਾ ਘਰ ਭੰਨਿਆ, ਕਿਸੇ ਦਾ ਜਿਹੜਾ ਚੋਰੀ ਕੀਤਾ ਸੀ, ਉਹ ਤੇ ਉਹਨੇ ਆਪ ਰੱਖ ਲਈ ਤੇ ਤੁਰ ਪਿਆ। ਉਹ ਭਾਈ ਮੇਰੇ ਨੇ ਮਾਰੀ ਵਿਸ਼ਾਲ, ਇਹ ਜਿਸ ਵੇਲੇ ਉਥੋਂ ਤੁਰ ਪਿਆ ਤੇ ਕੁਝ ਪੈੜਾ ਅੱਗੇ ਆਇਆ, ਜਿਨ੍ਹਾਂ ਦੀ ਚੋਰੀ ਕੀਤੀ ਸੀ ਉਹ ਲੋਕ ਵੀ ਮਗਰ ਆ ਗਏ, ਉਹ ਲੱਭਦੇ ਖੁਰਾ ਲੱਭਦੇ ਜਿਸ ਵੇਲੇ ਇਧਰ ਨੂੰ ਆਏ ਤੇ ਉਹ ਅੱਗੋਂ ਉਹ ਸਿੱਖ ਮਿਲ ਪਿਆ। ਜਦੋਂ ਸਿੱਖ ਮਿਲਿਆ, ਉਹਨੂੰ ਫੜਿਆ, ਉਹਦੀ ਤਲਾਸ਼ੀ ਲਈ, ਤੇ ਉਹਦੇ ਕੋਲ ਉਹ ਖਜ਼ਾਨਾ ਮਿਲ ਗਿਆ, ਉਹ ਦੌਲਤ ਮਿਲ ਗਈ। ਉਹਨਾਂ ਨੇ ਉਹਨੂੰ ਫੜ ਕੇ ਬੰਨ ਕੇ ਉਹਦੀਆਂ ਬਾਹਾਂ ਤੇ ਕੋਤਵਾਲ ਦੇ ਕੋਲ ਲੈ ਆਂਦਾ। ਭਾਈ ਜੀ ਕਹਿੰਦੇ ਨੇ ਕੋਤਵਾਲ ਕੇ ਕਰਿਓ ਅਗਾਰੀ, ਉਹਦੇ ਅੱਗੇ ਲੈ ਕੇ ਖੜਾ ਕਰਤਾ ਤੇ ਤਿੰਨ ਦੇਖਤ ਹੀ ਗਿਰਾਂ ਉਚਾਰੀ। ਜਿਸ ਵੇਲੇ ਕੋਤਵਾਲ ਨੇ ਵੇਖਿਆ ਤੇ ਗਿਰਾਂ ਤੋਂ ਪਾ ਹੁੰਦਾ ਜ਼ਬਾਨ, ਤੇ ਉਹਨੂੰ ਵੇਖਣ ਦੇ ਨਾਲ ਕੋਤਵੇਲ ਨੇ ਆਪਣੀ ਜ਼ਬਾਨ ਤੋਂ ਇਹ ਬਚਨ ਕੀਤਾ, ਤਿੰਨ ਦੇਖਤ ਹੀ ਗਿਰਾਂ ਉਚਾਰੀ, ਕੋਤਵਾਲ ਕੇ ਕਰਿਓ ਅਗਾਰੀ, ਤਿੰਨ ਦੇਖਤ ਹੀ ਗਿਰਾਂ ਉਚਾਰੀ। ਹੁਕਮ ਕੀਤਾ ਕਿ ਛੀਨ ਲਿਓ ਤਿਸ ਕੋ ਸਭ ਮਾਲ, ਜਿਹੜਾ ਚੋਰੀ ਦਾ ਧਨ ਗਿਆ ਸੀ ਇਹਦਾ ਸਾਰਾ ਇਹਦੇ ਕੋਲ ਲੈ ਲਓ, ਛੀਨ ਲਿਓ ਤਿਸ ਕੋ ਸਭ ਮਾਲ, ਤੇ ਫਾਂਸੀ ਦਿਓ ਜਾਏ ਤਤਕਾਲ, ਇਹਨੂੰ ਫਾਂਸੀ ਦੇ ਦਿਓ। ਹੁਕਮ ਹੋ ਗਿਆ, ਹੁਕਮਾਨ ਫਾਂਸੀ ਤਾਂ ਦੀਨਾ, ਹੁਕਮ ਨੂੰ ਮੰਨ ਕੇ ਫਾਂਸੀ ਦੇ ਦਿੱਤੀ ਤੇ ਮੂਰਖ ਮਰਿਓ ਧਰਮ ਤੇ ਹੀਣਾ। ਉਹ ਮੂਰਖ ਆਦਮੀ ਧਰਮ ਤੋਂ ਹੀਣਾ ਹੋ ਕੇ ਉਹ ਮਰ ਗਿਆ ਧਰਮ ਤੋਂ ਹੀਣਾ। ਇਹ ਸੀਗਾ ਗੁਰੂ ਕਾ ਬਚਨ ਨੇ ਕਮਾਇਆ। ਔਰ ਨਰਕਾਂ ਨੂੰ ਗਿਆ ਏ, ਐਸਾ ਹਾਲ ਹੋਇਆ ਕਿਹਦਾ, ਜਿਹੜਾ ਹੁਕਮ ਤੋਂ ਬਾਗੀ ਹੋਇਆ, ਹੁਕਮ ਨੂੰ ਪਾਸੇ ਕੀਤਾ, ਹੁਕਮ ਨੂੰ ਨਹੀਂ ਮੰਨਣਾ ਕੀਤਾ। ਇਹ ਬਖਸ਼ਿਸ਼ ਮੰਗੀ ਆਪਣੇ ਸਤਿਗੁਰੂ ਕੋਲੋਂ, ਹੇ ਸੱਚੇ ਪਾਤਸ਼ਾਹ ਕਿਰਪਾ ਹੋਵੇ, ਬਖਸ਼ਿਸ਼ ਹੋਵੇ ਸਾਡੇ ਤੇ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਪ੍ਰਵਚਨ ਆਉਂਦਾ, ਸਤਿਗੁਰੂ ਕੋਲੋਂ ਹਰ ਵਕਤ ਬਖਸ਼ਿਸ਼ ਮੰਗੋ। ਬਖਸ਼ਿਸ਼ ਸਭ ਤੋਂ ਵੱਡੀ ਚੀਜ਼ ਹੈ, ਉਹ ਬਖਸ਼ਿਸ਼ ਕਰਨ ਅਸੀਂ ਉਹਦੇ ਬਚਨ ਨੂੰ ਕਮਾਈਏ। ਹਿੰਦੀ ਤਵਾਰੀਖ ਚ ਆਇਆ, ਉਹ ਭਾਈ ਮੇਰੇ ਜਿਹਨੇ ਛਾਲ ਮਾਰੀ ਸੀ, ਐਸਾ ਸੁਰਪੁਰ ਦੇ ਵਿਵਾਨ ਚੱਲ ਆਵਾ ਭਾਈ ਸੰਤੋਖ ਸਿੰਘ ਲਿਖਦੇ ਨੇ। ਸੁਰਪੁਰ, ਸੁਰਪੁਰ ਸੁਰ ਕਹਿੰਦੇ ਨੇ, ਉਹ ਦੇਵਤਪੁਰੀ ਦੇ ਆਂਦੇ ਇੱਕ ਵਿਵਾਨ ਆਇਆ ਉਸੇ ਵੇਲੇ। ਸੁਰਪੁਰ ਤੇ ਵਿਵਾਨ ਚੱਲ ਆਵਾ, ਆਦਰ ਕਹਿ ਕੇ ਤੁਰਤ ਚੜਾਵਾ, ਬੜੇ ਆਦਰ ਦੇ ਨਾਲ, ਬੜੇ ਪਿਆਰ ਸਤਿਕਾਰ ਦੇ ਨਾਲ ਉਹਨੂੰ ਚੜਾ ਲੈਣਾ ਉੱਤੇ ਕੀਤਾ। ਸੁਰਪੁਰ ਤੇ ਵਿਵਾਨ ਚੱਲ ਆਵਾ, ਸਾਦਰ ਕਹਿ ਕੇ ਤੁਰਤ ਚੜਾਵਾ। ਉਹਨੂੰ ਜਿਉਂ ਉਡਾਇਆ, ਉਹਨੂੰ ਇੱਥੇ ਖਡੂਰ ਸਾਹਿਬ ਲੈ ਆਏ। ਇੱਥੇ ਲੈ ਆਂਦਾ, ਆਣ ਕੇ ਫਿਰ ਉਹ ਸਿੱਖ ਸੜਿਆ ਨਹੀਂ ਅੱਗ ਦੇ ਨਾਲ, ਇੱਥੇ ਆਣ ਕੇ ਸੇਵਾ ਕਰਨ ਲੱਗ ਪਿਆ। ਤੇ ਗੁਰੂ ਜੀ ਦੇ ਕੋਲ ਗਿਆ ਸੱਚੇ ਪਾਤਸ਼ਾਹ, ਸਾਰਾ ਬਚਨ ਦੱਸਿਆ, ਆਪ ਜੀ ਦੇ ਬਚਨ ਦੀ ਕਿਰਪਾ ਦੇ ਨਾਲ ਮੈਨੂੰ ਅੱਗ ਨਹੀਂ ਸਾੜ ਸਕੀ, ਤੇ ਮੈਂ ਆਪ ਜੀ ਦੇ ਇੱਥੇ ਘਰ ਵਿੱਚ ਆਇਆ, ਕਿਰਪਾ ਕਰੋ, ਮੈਨੂੰ ਹੁਕਮ ਕਰੋ, ਮੈਂ ਕੀ ਕਰਿਆ ਕਰਾਂ। ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਬਚਨ ਕੀਤਾ, ਸਿੱਖਾ ਕਰਦਾ ਕੀ ਹੁੰਦਾ ਹੈ, ਕੀ ਕਰਦਾ ਹੁੰਦਾ ਹੈ, ਆਂਦੇ ਦੀ ਚੋਰੀ ਕਰਦਾ ਹੈ, ਲੋਕਾਂ ਦੇ ਘਰ ਭਾਂਦਾ ਹੈ, ਜਿਹੜੀ ਕਿ ਇੰਨੀ ਚੀਜ਼ ਮਾੜੀ ਹੈ। ਬਹੁਤ ਵਾਰਾਂ ਇਸ ਸਾਖੀ ਸੁਣੀ ਹੈ, ਮੈਂ ਸੁਣੀ ਹੈ, ਤੁਸੀਂ ਵੀ ਜ਼ਰੂਰ ਸੁਣੀ ਹੋਵੇਗੀ। ਇੱਕ ਆਦਮੀ ਆਪਣੇ ਸਾਥੀਆਂ ਨਾਲ ਰਲ ਕੇ ਲੋਕਾਂ ਦੇ ਘਰ ਭੰਨਣੇ, ਸਮਾਂ ਆਪਣੀ ਚਾਲੇ ਤੁਰਿਆ ਗਿਆ, ਉਨੇ ਚਿਰ ਨੂੰ ਉਹਦਾ ਪੁੱਤਰ ਵੀ ਜਵਾਨ ਹੋ ਗਿਆ। ਲਾਲਚ ਬੜੀ ਬੁਰੀ ਬਲਾ ਏ। ਜਦੋਂ ਪੁੱਤਰ ਵੱਡਾ ਹੋਇਆ ਤੇ ਅੰਦਰ ਇਹ ਗੱਲ ਕਹੀ, ਹੋਰ ਜੋ ਬੰਦੇ ਨਾਲ ਲੈ ਕੇ ਘਰ ਲੋਕਾਂ ਦੇ ਭਾਂਦੇ ਆ, ਤੇ ਹੁਣ ਮੇਰਾ ਪੁੱਤਰ ਹੀ ਜਵਾਨ, ਇਹਨੂੰ ਕਿਉਂ ਨਾ ਲੈ ਜਾਵਾਂ, ਤੇ ਜੋ ਲੁੱਟ ਕੇ ਲਿਆਵਾਂਗੇ ਆਪਣਾ ਕਿਸੇ ਨੂੰ ਹਿੱਸਾ ਨਾ ਦੇਣਾ ਪਵੇਗਾ। ਪੁੱਤਰ ਨੂੰ ਨਾਲ ਲੈ ਲਿਆ। ਜਿਸ ਵੇਲੇ ਆਪਣੇ ਪਿੰਡ ਤੋਂ ਅਗਲੇ ਕਿਸੇ ਪਿੰਡ ਗਏ ਆ, ਪਿੰਡ ਵੜਨ ਤੋਂ ਪਹਿਲਾਂ ਜਿਹੜੇ ਬਾਰ ਬਾਰ ਕਈ ਘਰ ਹੁੰਦੇ ਨੇ ਪਿੰਡ ਦੇ ਬਾਹਰਲੇ ਪਾਸੇ ਹੁੰਦੇ ਨੇ, ਕੀ ਵੇਖਿਆ ਕਿ ਉੱਥੇ ਦੀਵਾ ਜਾਗ ਰਿਹਾ ਹੈ, ਦੀਵੇ ਦੀ ਲੋ ਹੈ। ਦੀਵੇ ਦੀ ਲੋ ਵੇਖ ਕੇ ਤੇ ਉਸ ਬਾਪ ਨੇ ਆਪਣੇ ਪੁੱਤਰ ਨੂੰ, ਬੇਟੇ ਨੂੰ ਕਿਹਾ, ਪੁੱਤਰ ਉਹ ਜਿਹੜੇ ਘਰ ਦੀਵਾ ਜਗਦਾ, ਜਿੱਥੇ ਰੋਸ਼ਨੀ ਹੋ ਰਹੀ ਹੈ ਨਾ, ਇਸ ਘਰ ਨੂੰ ਮੈਂ ਬੜੀ ਵਾਰਾਂ ਭੰਨਿਆ, ਕਈ ਵਾਰਾਂ ਇਸ ਘਰ ਨੂੰ ਮੈਂ ਲੁੱਟਿਆ ਹੈ। ਉਹ ਪੁੱਤਰ ਦਾ ਸਮਾਂ ਕਹਿ ਲਓ, ਉਹ ਵਡਭਾਗੀ ਬੱਚਾ ਹੋਵੇਗਾ। ਸਤਿਗੁਰੂ ਜੀ ਨੇ ਉਹਦੇ ਅੰਦਰ, ਪਰਮੇਸ਼ਰ ਨੇ ਉਹਦੇ ਅੰਦਰ ਹੱਥ ਰੱਖਿਆ ਤੇ ਉਹ ਪੁੱਤਰ ਕਹਿੰਦਾ, ਪਿਤਾ ਜੀ ਮੈਂ ਚੋਰੀ ਨਹੀਂ ਕਰਨੀ। ਕਹਿੰਦੇ ਕਿਉਂ ਨਹੀਂ ਕਰਨੀ, ਬੜਾ ਵਧੀਆ ਘਰ ਆ, ਅੱਗੇ ਵੀ ਇੱਥੋਂ ਲੁੱਟ ਕੇ ਖੜਿਆ, ਹੱਥ ਸਾਡੇ ਲੱਗਦਾ, ਹੁਣ ਸਾਨੂੰ ਫੇਰ ਇੱਥੋਂ ਮਿਲੇਗਾ। ਕਹਿੰਦੇ ਨਹੀਂ ਪਿਤਾ ਜੀ, ਕਿਉਂ ਨਹੀਂ? ਕਹਿੰਦੇ ਪਿਤਾ, ਜਿਸ ਘਰ ਨੂੰ ਤੂੰ ਇੰਨੀ ਵਾਰੀ ਲੁੱਟਿਆ ਉੱਥੇ ਦੀਵਾ ਜਗਦਾ, ਸਾਡੇ ਘਰ ਦੀਵਾ ਵੀ ਨਹੀਂ ਹੈਗਾ, ਅਸੀਂ ਦੀਵੇ ਤੋਂ ਵੀ ਵਾਂਝੇ ਹਾਂ, ਅਸੀਂ ਇਤਨੇ ਕਮਜ਼ੋਰ ਹਾਂ, ਉਹ ਲੁੱਟਣ ਦੇ ਬਾਵਜੂਦ ਵੀ ਉੱਥੇ ਰੋਸ਼ਨੀ, ਸਾਡੇ ਘਰ ਤਾਂ ਰੋਸ਼ਨੀ ਵੀ ਹੈ ਨਹੀਂ, ਚੋਰੀ ਨਹੀਂ ਕਰਨੀ। ਜਿਹੜਾ ਕਿਸੇ ਨੂੰ ਲੁੱਟਦਾ ਉਹਦਾ ਅਸ਼ਰੇ ਹੁੰਦਾ ਹੈ, ਜਿਹੜਾ ਕਿਸੇ ਨਾਲ ਧੋਖਾ ਕਰਦਾ, ਕਿਸੇ ਨੂੰ ਮਾਰਦਾ, ਉਹ ਆਪਣਾ ਆਪ ਹੀ ਗਵਾਉਂਦਾ ਹੈ। ਇਹ ਹਮੇਸ਼ਾ ਯਾਦ ਰਹੇ, ਜਿਹੜਾ ਕਿਸੇ ਨੂੰ ਲੁੱਟਣਾ ਹੈ ਉਹ ਸਮਝ ਲਏ ਕਿ ਮੈਂ ਮਾਲਕ ਨਾਲ ਧੋਖਾ ਕਰ ਰਿਹਾ, ਜਿਹੜਾ ਕਿਸੇ ਨਾਲ ਧੋਖਾ ਕਰਦਾ ਉਹ ਖੁਦ ਨਾਲ ਧੋਖਾ ਹੋ ਰਿਹਾ, ਉਹ ਖੁਦ ਲੁੱਟਿਆ ਜਾ ਰਿਹਾ। ਕਿਸੇ ਨਾਲ ਧੋਖਾ ਨਾ ਕਰੋ, ਕਿਸੇ ਹੀ ਬੁਰਾ ਨਾ ਆਖਣਾ ਕਰੋ, ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ, ਨਾ ਕਹੋ ਕਿਸੇ ਨੂੰ ਮਾੜਾ ਜ਼ੁਬਾਨ ਤੋਂ, ਹਰ ਇੱਕ ਦਾ ਭਲਾ ਲੋਚੋ। ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਰਨ ਆਇਆ, ਗਰੀਬ ਨਿਵਾਜ ਜੀ ਨੇ ਹਾਲ ਚਾਲ ਪੁੱਛਿਆ, ਕਿਉਂਕਿ ਸਤਿਗੁਰੂ ਜੀ ਦਾ ਆਦੋ ਹੀ ਸੁਭਾਅ ਹੈ। ਸਤਿਗੁਰੂ ਜੀ, ਸਿੱਖ ਨੇ ਕਿਹਾ, ਗਰੀਬ ਨਿਵਾਜ ਜੀ ਬੜੀ ਕਿਰਪਾ, ਬਖਸ਼ਿਸ਼ ਆਪ ਜੀ ਦੀ, ਅੱਜ ਵੀ ਮੈਂ ਆਪਣੇ ਸਿੱਖਾਂ ਨੂੰ ਸੁਣਦਾ ਸੁਣਾ ਵੀ ਕੀ ਹਾਲ ਹੈ, ਬੜੀ ਕਿਰਪਾ ਸਤਿਗੁਰਾਂ ਦੀ। ਸਤਿਗੁਰੂ ਜੀ ਹਾਲ ਚਾਲ ਪੁੱਛਿਆ, ਮੈਂ ਗਰੀਬ ਨਿਵਾਜ ਜੀ ਕਿਰਪਾ ਕਿਵੇਂ ਆਏ ਹੋ? ਅੱਜ ਵੀ ਸਤਿਗੁਰੂ ਜੀ ਪੁੱਛਦੇ, ਆਦੋ ਹੀ ਮਰਜ਼ਾਦਾ ਚਲੀ ਆਈ, ਉਦੋਂ ਵੀ ਪੁੱਛਦੇ ਸੀ, ਹੁਣ ਵੀ ਪੁੱਛਦੇ ਤੇ ਗਾਂ ਵੀ ਪੁੱਛਣਗੇ। ਉਹਨੇ ਕਿਹਾ, ਗਰੀਬ ਨਿਵਾਜ ਜੀ ਮੈਂ ਇੱਕ ਬੇਨਤੀ ਕਰਨ ਵਾਸਤੇ ਆਇਆ। ਗੁਰੂ ਅਰਜਨ ਦੇਵ ਜੀ ਹੁਕਮ ਕੀਤਾ, ਦੱਸੋ, ਇਸ਼ਾਰਾ ਕੀਤਾ, ਦੱਸੋ। ਕਹਿੰਦੇ, ਗਰੀਬ ਨਿਵਾਜ ਜੀ ਮੈਂ ਆਇਆ ਪਾਤਸ਼ਾਹ ਆਪ ਦੀ ਸਰਨ, ਮੈਂ ਚਾਹੁੰਦਾ ਵਾਂ ਮਨੁੱਖਾ ਦੇਹ ਮਿਲੀ ਆ, ਮੇਰਾ ਭਲਾ ਹੋ ਜਾਵੇ, ਮੈਂ ਕਿਸੇ ਕਿਨਾਰੇ ਲੱਗ ਜਾਵਾਂ, ਮੈਂ ਆਪਣਾ ਭਲਾ ਮੰਗਣ ਵਾਸਤੇ ਆਇਆ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਬਚਨ ਕੀਤਾ, ਇਹਦਾ ਇਲਾਜ ਹੈਗਾ ਏ, ਦਵਾਈ ਮੈਂ ਦੱਸ ਦੇਣਾ, ਤੁਸੀਂ ਅਪਣਾ ਲਓ ਤੇ ਭਲਾ ਜ਼ਰੂਰ ਹੋਵੇਗਾ, ਸੱਚੇ ਪਾਤਸ਼ਾਹ ਕਿਰਪਾ ਕਰੋ। ਗੁਰੂ ਅਰਜਨ ਦੇਵ ਜੀ ਬਚਨ ਕਿਹਾ, ਸਿੱਖਾ ਤੂੰ ਆਪਣਾ ਭਲਾ ਚਾਹੁੰਦਾ ਏ, ਪਾਤਸ਼ਾਹ ਜੀ ਆਪਣਾ ਭਲਾ ਚਾਹੁੰਦਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਬਚਨ ਕੀਤਾ, ਆਪਣਾ ਭਲਾ ਸਭ ਕਾਹੂ ਮੰਗਣਾ, ਜੇ ਤੂੰ ਆਪਣਾ ਚਾਹੁੰਦਾ ਤਾਂ ਫਿਰ ਸਾਰਿਆਂ ਦਾ ਮੰਗ। ਸਤਿਗੁਰੂ ਰਾਮ ਸਿੰਘ ਜੀ ਨਾਰਾ ਲਾਇਆ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਰੀਏ, ਖਾਸ ਕਰਕੇ ਅਸੀਂ ਨਾਮਧਾਰੀਆਂ ਕਿਸੇ ਦਾ ਬੁਰਾ ਕਰੀਏ ਨਾ, ਸਾਡੇ ਅੰਦਰ ਕਿਸੇ ਪ੍ਰਤੀ ਬੁਰਾ ਆਏ ਹੀ ਨਾ। ਢੁਕਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਉਹ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਨਹੀਂ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਸਤਿਗੁਰੂ ਉਦੇ ਸਿੰਘ ਦਾ ਵਾਸਾ ਨਹੀਂ। ਇੱਕ ਇਤਿਹਾਸਕ ਮਿਸਾਲ ਆਈ ਹੈ, ਇੱਕ ਸਿੱਖ ਦਰਖਤ ਤੇ ਚੜ੍ਹ ਕੇ ਉਹ ਆਰੀ ਦੇ ਨਾਲ ਦਰਖਤ ਤੇ ਖਲੋਤਾ ਸੀ ਤੇ ਇੱਕ ਟਾਹਣੀ ਵੱਢ ਰਿਹਾ ਸੀ। ਜਿਸ ਵੇਲੇ ਉਹ ਤੇ ਆਰੀ ਫੇਰਦਾ ਸੀ, ਫੇਰਦਿਆਂ ਇੱਕਦਮ ਧਿਆਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਵੱਲ ਗਿਆ, ਕਿਉਂਕਿ ਪੈਰੇ ਦੇ ਮਾਲਕ ਉਦੋਂ ਉਹ ਸਨ। ਤੇ ਗਰੀਬ ਨਵਾਜ ਜੀ ਵਿਦੇਸ਼ ਦੇ ਦੌਰੇ ਗਏ ਸਨ ਤੇ ਅੰਦਰ ਧਿਆਨ ਆਇਆ, ਕਿਉਂਕਿ ਲਿਵ ਵਾਲਾ ਸੀ, ਅੰਦਰ ਭਾਵਨਾ ਸੀ, ਅੰਦਰ ਸ਼ਰਧਾ ਸੀ, ਤੇ ਹੌਕਾ ਨਿਕਲਿਆ, ਕਹਿੰਦੇ ਪਤਾ ਨਹੀਂ ਮੇਰੇ ਪਾਤਸ਼ਾਹ ਕਿੱਥੇ ਹੋਣਗੇ। ਅੰਦਰੋਂ ਇੱਕਦਮ ਨਿਕਲੀ, ਖੋਰੇ ਸਤਿਗੁਰੂ ਜੀ ਇਸ ਸਮੇਂ ਕਿੱਥੇ ਹੋਣਗੇ। ਅਜੇ ਇੰਨਾ ਵਚਨ ਕਹਿ ਰਿਹਾ ਸੀ ਜਿਹੜੀ ਉਹ ਆਰੀ ਫੇਰ ਰਿਹਾ ਸੀ, ਤੇ ਸਾਨੂੰ ਸਾਰਿਆਂ ਨੂੰ ਪਤਾ ਜਿਸ ਵੇਲੇ ਉਹ ਟਾਹਣੀ ਵੱਢਦੇ ਆ ਨਾ, ਜਾਂ ਕੋਈ ਦਰਖਤ ਨੂੰ ਜਿਸ ਵੇਲੇ ਟਾਹਣ ਨੂੰ ਵੱਢਦੇ ਆ, ਜਿਸ ਵੇਲੇ ਉਹ ਵਾਹਵਾ ਵੱਢਿਆ ਜਾਂਦਾ ਤੇ ਜੋ ਜੋ ਵੱਢੀ ਜਾਈਦਾ ਉਹਦਾ ਮੂੰਹ ਖੁੱਲਦਾ ਜਾਂਦਾ ਉੱਪਰੋਂ, ਉਹ ਚੀਰ ਜਿੱਥੇ ਹੁੰਦਾ ਉਸ ਟਾਹਣੀ ਦਾ ਮੂੰਹ ਉੱਤੋਂ ਖੁੱਲਦਾ ਜਾਂਦਾ ਹੈ। ਜਿਸ ਵੇਲੇ ਉਹ ਚੀਰ ਨਾਲ ਉੱਤੋਂ ਮੂੰਹ ਖੁੱਲਿਆ ਨਾ, ਤੇ ਜਿਹਨੇ ਆਖਿਆ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਹੋਰਾਂ ਕਿੱਥੇ ਹੋਣਗੇ, ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਉੱਥੇ ਆ ਗਏ ਚੀਰ 'ਚ, ਉਸੇ ਆ ਗਏ, ਤੇ ਉੱਥੋਂ ਆਵਾਜ਼ ਦਿੱਤੀ, ਸਿੱਖਾ ਉਹ ਦੱਸ ਕਿਹੜੀ ਥਾਂ ਜਿੱਥੇ ਮੈਂ ਨਹੀਂ ਹੈਗਾ, ਦੱਸ ਉਹ ਕਿਹੜੀ ਥਾਂ ਵਾ ਜਿੱਥੇ ਮੈਂ ਨਹੀਂ ਹੈਗਾ, ਕਿਉਂਕਿ ਗੁਰਹਿ ਦਿਖਾਇਓ ਲੋਇਨਾ, ਇੱਤ ਹੈ ਉੱਤ ਹੈ ਘਾਟੇ 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 ਘਾਟੇ, ਤੂੰ ਹੀ ਮੋਹਨਾ। ਉਹ ਸਤਿਗੁਰੂ ਸਰਵ ਵਿਆਪਿਆ ਔਰ ਹਰ ਜਗ੍ਹਾ ਹੀ ਹੈ, ਹਰ ਜਗ੍ਹਾ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਟਿੱਬੇ ਤੇ ਮੇਲਾ ਕੀਤਾ, ਸ੍ਰੀ ਮਾਨ ਸੰਤ ਮਹਿੰਦਰ ਸਿੰਘ ਜੀ ਭਨਿਆਰੀ ਵਾਲੇ ਆਏ, ਕੋਈ ਅਰਜ਼ ਕਰਨੀ ਸੀ, ਤੇ ਉਹ ਸਮਾਂ ਨਾ ਬਣਿਆ ਦੇ ਮੈਨੂੰ ਦੱਸਿਆ ਨਾ ਬਚਨ, ਮੈਨੂੰ ਸਾਲ ਨਾ ਗਿਆ, ਮੇਰੇ ਕੋਲ ਅਰਜ਼ ਕਰਨ ਦਾ ਸਮਾਂ ਨਾ ਬਣਿਆ। ਟਿੱਬੇ ਤੇ ਮੇਲੇ ਦਾ ਭੋਗ ਪਿਆ ਮੈਂ, ਆਂਦੇ ਚਲੋ ਇੱਥੇ ਆਣ ਕੇ ਮੈਂ ਅਰਜ਼ ਕਰਦਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਗਰੋਂ ਉਪਦੇਸ਼ ਦੇਣਾ ਕੀਤਾ ਸਾਧ ਸੰਗਤ ਨੂੰ, ਤੇ ਉਪਦੇਸ਼ ਦਿੰਦਿਆਂ ਦਿੰਦਿਆਂ ਇਹ ਵੀ ਵਚਨ ਕਰਤਾ, ਸਤਿਗੁਰੂ ਜੀ ਨੇ ਪ੍ਰਵਚਨ ਕੀਤਾ ਕਿ ਸਾਧ ਸੰਗਤ ਜੀ ਕਈ ਵਾਰਾਂ ਨਾ ਅਰਜ਼ ਕਰਨ ਦਾ ਸਮਾਂ ਨਹੀਂ ਬਣਦਾ, ਤੇ ਤੁਸੀਂ ਅੰਦਰੋਂ ਕਰ ਲਿਆ ਕਰੋ, ਉਹ ਪਹਿਲੋਂ ਪਹੁੰਚ ਜਾਂਦੀ ਹੈ। ਤੇ ਤਾਇਆ ਜੀ ਆਂਦੇ ਸ੍ਰੀ ਮਾਨ ਸੰਤ ਮਹਿੰਦਰ ਸਿੰਘ ਜੀ ਆਂਦੇ ਭਨਿਆਰੀ ਵਾਲੇ ਆਂਦੇ, ਇਹ ਤੇ ਮੇਰੀ ਅਰਜ਼ ਸੀ, ਇਹ ਤੇ ਮੈਂ ਕਰਨੀ ਸੀ, ਤੇ ਗਰੀਬ ਨਵਾਜ ਜੀ ਕਿਰਪਾ ਕਰਦੀ ਹੈ, ਇਹ ਤੇ ਮੇਰੀ ਅਰਜ਼ ਉਹਨਾਂ ਨੇ ਸੁਣ ਲਈ ਹੈ। ਤੇ ਉਹ ਅਰਜ਼ ਕਰਕੇ ਉੱਥੋਂ ਬੈਠਿਆਂ ਅਰਦਾਸ ਕਰਕੇ ਤੇ ਉਹ ਆ ਗਏ। ਜਿਸ ਵੇਲੇ ਗੰਗਾਨਗਰ ਆਏ, ਇੱਥੋਂ ਗੱਡੀ ਲੈ ਕੇ ਉਹਨਾਂ ਜਾਣਾ ਸੀ 17 ਉਹ ਵਿੱਚ ਬੀਕਾਨੇਰ ਗਾਂ ਉਸ ਇਲਾਕੇ ਨੂੰ, ਆਂਦੇ ਮੈਂ ਆਪਣੀ ਟਿਕਟ ਲੈ ਕੇ ਆ ਗਿਆ। ਜਿਸ ਵੇਲੇ ਆਇਆ ਤੇ ਵਾਪਸ ਤੁਰਿਆ ਆਉਂਦਾ ਸੀ, ਇੱਕ ਮੈਨੂੰ ਅੱਗੋਂ ਸਾਧੂ ਮਿਲਿਆ, ਚਲੋ ਰਾਮ ਸਤ ਵਾਚੀ। ਮੈਂ ਉਹਨਾਂ ਪੁੱਛਿਆ ਸੰਤ ਜੀ ਤੁਸੀਂ ਕਿੱਥੇ ਜਾਣਾ, ਤੇ ਉਹਨਾਂ ਨੇ ਕਿਹਾ ਵੀ ਜਿੱਥੇ ਲੈ ਜਾਓਗੇ। ਤੇ ਆਂਦੇ ਮੇਰੇ ਅੰਦਰ ਨਾ ਗੱਲ ਆਈ, ਮੈਂ ਜਰਾ ਚੁੱਪ ਕਰ ਗਿਆ, ਮੈਨੂੰ ਸਮਝ ਨਾ ਆਈ, ਤੇ ਮੈਂ ਉਹਨਾਂ ਨੂੰ ਫੇਰ ਪੁੱਛਿਆ ਸੰਤ ਜੀ ਤੁਸੀਂ ਕਿੱਥੇ ਜਾਣਾ, ਤੇ ਆਂਦੇ ਮੈਂ ਕਿਹਾ ਤਾਂ ਜਿੱਥੇ ਲੈ ਜਾਓਗੇ। ਤੇ ਆਂਦੇ ਮੇਰੇ ਅੰਦਰ ਫੇਰ ਨਾ ਉਹ ਗੱਲ ਆਈ, ਜੋ ਤੀਜੀ ਵਾਰੀ ਪੁੱਛਿਆ ਨਾ ਫੇਰ ਮੈਂ ਕੁਝ ਕੁ ਪਲ ਅਟਕੇ, ਆਂਦੇ ਸੰਤ ਜੀ ਮੈਂ ਤੇ ਕਹਿ ਰਿਹਾ ਵੀ ਜਿੱਥੇ ਆਖੋ ਜਿੱਥੇ ਲੈ ਜਾਓਗੇ ਚਲੇ ਜਾਵਾਂਗੇ, ਮੈਂ ਤੇ ਕਹਿ ਰਿਹਾ ਵਾਂ। ਉਹ ਪੁੱਛਦੇ ਸੀ ਜਾਣਾ ਕਿੱਥੇ ਆ, ਤੇ ਆਂਦੇ ਜਿੱਥੇ ਲੈ ਜਾਓਗੇ। ਤੇ ਆਂਦੇ ਜਿਸ ਵੇਲੇ ਉਹਨੇ ਇਹ ਤੀਜੀ ਵਾਰੀ ਵਚਨ ਕੀਤਾ, ਤੇ ਮੈਨੂੰ ਇੱਕਦਮ ਮੇਰੇ ਤੇ ਸਗੋਂ ਕਿਰਪਾ ਕੀਤੀ, ਉਹ ਭਲਿਆ ਤੂੰ ਉਹਦੇ ਅਰਦਾਸ ਕਰਕੇ ਆਇਆ ਸੀ ਟਿੱਬੇ ਉੱਥੇ ਮੇਲੇ 'ਚ। ਅਰਦਾਸ ਇਹ ਸੀ ਕਿ ਗਰੀਬ ਨਵਾਜ ਜੀ ਹੁਣ ਇਹ ਕਿਰਪਾ ਕਰੋ, ਜਾਂ ਤੇ ਮੇਰੇ ਕੋਲ ਆਪ ਆ ਜਾਓ, ਕਿਰਪਾ ਬਖਸ਼ ਹੁਣ ਇੱਥੇ ਰਹਿਣਾ ਕਰੋ, ਜਾਂ ਮੈਨੂੰ ਕੋਈ ਸਾਧੂ ਦੇ ਦਿਓ। ਇਹ ਉਹਦੀ ਅਰਜ਼ ਸੀ, ਅਰਦਾਸ ਸੀ ਸੰਤਾਂ ਦੀ। ਆਂਦੇ ਇਹ ਤੇ ਸਾਗੁਰਾਂ ਨੇ ਸਾਧੂ ਭੇਜਤਾ, ਮੇਰੇ ਕਹਿਣ ਤੋਂ ਭਾਵ ਉਹ ਸੁਣਦਾ ਹੈ, ਉਹ ਹਰ ਵੇਲੇ ਸੁਣਦਾ ਹੈ। ਗਰੀਬ ਨਵਾਜ ਜੀ ਬਚਨ ਕੀਤਾ, ਜੇ ਤੂੰ ਆਪਣਾ ਚਾਹੁੰਦਾ ਤੇ ਫਿਰ ਸਾਰਿਆਂ ਦਾ ਕਰ, ਤੂੰ ਸਭਨਾ ਦਾ ਭਲਾ ਮੰਗ, ਆਪਣਾ ਭਲਾ ਸਭ ਕਾਹੂ ਮੰਗਣਾ, ਜਿਹੜਾ ਆਪਣਾ ਮੰਗਦਾ ਫਿਰ ਸਾਰਿਆਂ ਦਾ ਮੰਗ ਤੇ ਤੇਰਾ ਹੋ ਜਾਵੇਗਾ, ਸਾਰਿਆਂ ਵਿੱਚ ਤੂੰ ਵੀ ਆਵੇਗਾ। ਭਾਵੇਂ ਸਤਿਗੁਰੂ ਆਪ ਅਕਾਲ ਸਰੂਪ ਹੈ, ਮੀਤ ਸਕੇ ਕੇਤੇ ਜੁਗ ਮਾਹੀ, ਤੇ ਬਿਨ ਪਰਮੇਸ਼ਰ ਕੋਈ ਨਾਹੀ, ਇਹ ਗੁਰਬਾਣੀ ਵਿੱਚ ਪਾਠ ਆਇਆ। ਗੁਰੂ ਹੀ ਪਰਮੇਸ਼ਰ ਹੈ, ਪਰਮੇਸ਼ਰ ਹੀ ਗੁਰੂ ਆ, ਜਾਂ ਗੁਰ ਕਰਤਾ ਗੁਰ ਕਰਣਾ ਯੋਗ, ਗੁਰ ਪਰਮੇਸ਼ਰ ਹੈ ਭੀ ਹੋਗ, ਸਤਿਗੁਰੂ ਹੀ ਪਰਮੇਸ਼ਰ ਸਰੂਪ ਹੈ, ਇਹ ਉਹੀ ਰੂਪ ਹੈ। ਭਾਵੇਂ ਚਲੋ ਉਹ ਅਕਾਲ ਪੁਰਖ ਹੈ, ਉਹ ਗੁਪਤ ਰੂਪ ਵਿੱਚ ਆ, ਜਿਹੜਾ ਸਤਿਗੁਰੂ ਸਾਗੁਰ ਸਰੂਪ ਵਿੱਚ ਆਉਂਦਾ ਉਹ ਸਾਹਮਣੇ ਨਜ਼ਰ ਆਉਂਦਾ। ਪਰ ਇੱਥੇ ਇਹ ਵੀ ਯਾਦ ਰਹੇ ਕਿ ਜਦੋਂ ਦੀ ਧਰਤੀ ਬਣੀ ਹੈ ਔਰ ਅੱਜ ਤੱਕ अकाल पुरख की तुसी एक भी मिसाल नहीं दे सकते उन्हें जाके ते सहायता की होगी, कोई एक भी मिसाल देवे। जदों जाके सहायता की सतगुरु देहधारी ने की है, जदों भी जाके हां अकाल पुरख की लोड़ है, अकाल पुरख है। मान लो ए हरिमंदर है, यह खलोता कहदे ते है, आखिर जी थले नीह गड्डिया कड़िया ने, नीह के आसरे उत्थे खलोता है, नीह कित्थे है? जी वह नजर नहीं आती, वह दिसण तो रहत है, वह अकाल स्वरूप जो दिसण तो रहत है, जरा स्वरूप है वह सामने नजर आता है। जदों भी गै कृपा होई है सतगुरु दे धारी ने की है, जितनिया मर्जी मिसाल वेख लो, कि सिख मुसीबत बनी है, कोई हस्पताल च पिया है, भाई राय साहब वर्गा जी उत्थे जंगल दे विच है, शेर आ पिया, सतगुरु राम सिंह उत्थे जाके सहायता की है। जदों भी सहायता की है सतगुरु दे धारी ने की है, और दे धारी करता रहेगा, सदा यो करेगा, होर नहीं को पहुंच सकता। बेबे नानकी ने याद किया कित्थे सतगुरु जी गए ने अरबदेश दे विच, मक्के मदीने, प्रशादा इत्थे बड़ा फुलिया, क्योंकि भैन दे नाल वचन सी, बेबे जदों याद करेंगी उदों आ जाऊंगा, जदों याद करेंगी। कई ऐसे सिख सतगुरु जी दे जसवंत सिंह जी नरोबी वाले चढ़ाई कर गए ने, जिहड़े अफ्रीका रहिंदे सी, सतगुरु जगजीत सिंह दी खुशियां सी, हुक्म सी जो तेरा जी करे जफ्फी पाला, जो ये तेरी मर्जी मेरे चरणा ते लेट जा, पर बहुती वारे वह चरणा का अंगूठा ही मुंह च पाउंदे, सतगुरु हिलदे नहीं सी गाड़ियों, वादा कीता सी सतगुरां ने मैं तेरे कोल ही हां, जो तेरे जी करे। वह सतगुरु मौज का मालक किवें कृपा करदे ने, वचन किया फिर उन्होंने नभाते ने। बेबे जी ने याद किया सतगुरु जी आंदे आंदे ने, भाई बाला मरदाना जी नूं भैण ने याद किया, चलो चलिए पातशाह भैण ते बहुत दूर है, आंदे अखां मीट अखां मीटियां अखां खोलियां सुल्तानपुर लोधी, उस वेले ते जे आखिए भी इतों घोड़ी चीनी ने जाना सी भोपाल के जंगलों च 800 किलोमीटर के मील ते, वह किवें जा सकती सी। भाई हरनाम सिंह जी लिखते ने, संत खालसा सतगुरु जी ने धरती अपने कोल खिच ली, उस वेले काड़ काड़ होई चुकी तरत सारी चरनी पै गया ढुल मुल्क बहार जल्दी, उस वेले ये सतगुरु जी ताकत इन्नी है कि उहदा अंदाजा नहीं लग सकता। बड़ी दुनिया ने इत्थे किते फिर अर्ज करांगे, लोगों ने जतन किया, वह कितनी शक्ति का मालक है, लेकिन उहदी शक्ति का अंदाजा लग ही नहीं सकिया, नहीं लग रहा और नहीं लगेगा भी नहीं। जदे उत्थे आ गए वह सतगुरु ऐसा है, और जदों भी जाता है सतगुरु दे धारी जाता, ये आप जाके कृपा करते हैं। तो अल हो बचन हो रहा सी गुरु के बचन नूं कमाउण दा, अग नहीं साड़ सकी, इत्थे सेवा करन लगे ने। सतगुरु जी पुछा करदा कि हुन्ना है, अगर जी चोरियां, गुरु अंगद देव सच्चे पातशाह उदों हुक्म कीता सी आंदे पिलू पुरखा चोरी छड, ये मेरे नाल वादा कर, और जिन्हां दा समान तू लुट के लियाया, जिन्हां दी माझ आ कोई चीज उन्हां दा समान मोड़ के आ। तो जिस वेले ऐसे पुरातन वचन ये इतिहास च पढ़ने करीदे आ, गुरसिखां दे कोलों सुनने करीदे आ, बजुर्गां दे पासों, तो उस वेले फिर ये बिल्कुल सामने आउंदा जांदा भी इहदे उहो ही बचन ने जिहड़े पहले गुरु करदे आए ने, पहले भी इदां करदे सी, हुण भी उहो बचन करदे ने, बिल्कुल ही इन्न-बिन्न ने। पाकिस्तान च पिंड रह गया बूसोवाल दे लागे पिंड सी, जिहड़े साडे इत्थे रह गए कुछ समां, प्रिंसीपल अजीत सिंह जी, इहदे पिता सी सूबा सोहण सिंह जी, उस इलाके दा दौरा सी, सिख संगतां इन्नी खुशियां खुशी दे विच उह प्रबंध कर रही ने, झाड़ू की सेवा हो रही है, लंगर की सेवा हो रही है, दूरों दूरों सिख संगतां चल के आ रही हैं कि सतगुरु प्रताप सिंह दर्शन देने वास्ते आ रहे ने। जिस वेले सच्चे पातशाह उत्थे कृपा बख्शिश कीती ते सिख संगतां ने नमस्कारां कीतियां, अर्जां करन वालियां अर्जां भी कीतियां, ते जिस वेले अर्जां हो कर रहे सी ना, ते उसे समय दे विच एक अरूर सिंह नाम का एक इतिहास च नाम आया, जिहदा पिंड सी भाणू पिंडिया, यह उथों दा सी नंबरदार, ते यह भी आ गया खुले समाज का सी, क्योंकि श्री सतगुरु प्रताप सिंह गरीब नवाज जी इस पछमी पंजाब च बहुत वड्डी कृपा कीती है, सतगुरु प्रताप सिंह ने बहुत ही कृपा इस एरिया च कीती है, बहुते दौरे इधर नूं सी लाहौर वाले पासे नूं, समय समय की यह खेड है। गरीब नवाज सतगुरु राम सिंह इस सियालकोट विच इस सिक्खी की पंड खोली सी, ये सतगुरु की मौज है, किहड़े समय किथे किथे जाना है। वह भाणू पिंडिया रूट सिंह नंबरदार, इन्हें भी बड़ी सोभा सुनी श्री सतगुरु प्रताप सिंह जी की, तो यह भी अर्ज करने वास्ते आ गया, तो जो एदी वारी आई ना अर्ज करने वास्ते, तो सतगुरु सच्चे पातशाह गरीब नवाज चरणा ने मत्था टेकया, तो आंदे जी मैं भी अर्ज करनी, सतगुरु प्रताप सिंह कहिंदे दसो ਆਂਦੇ ਜੀ ਇਹ ਕਿਰਪਾ ਕਰੋ ਮੇਰੇ ਘਰ ਵੀ ਚਰਨ ਪਾਓ, ਕਿਉਂਕਿ ਇਹ ਨਾਮਧਾਰੀਆਂ ਦੇ ਕੋਲ ਇਹ ਬਰੀਕ ਅੱਖ ਹੈਗੀ ਹੈ। ਜਿਹੜਾ ਖੁੱਲ੍ਹੇ ਸਮਾਜ ਦਾ ਬੰਦਾ ਆਉਂਦਾ ਹੋਵੇ ਉਹ ਜਦੇ ਪਛਾਣ ਲੈਂਦੇ ਨੇ। ਪਹਿਲੀ ਗੱਲ ਤਾਂ ਪਹਿਰਾਵੇ ਤੋਂ ਪਛਾਣਿਆ ਜਾਂਦਾ, ਬਚਨਾਂ ਤੋਂ ਪਛਾਣਿਆ ਜਾਂਦਾ, ਉਹਦੇ ਅੱਖਰਾਂ ਤੋਂ ਪਛਾਣੇ ਜਾਂਦੇ ਨੇ, ਜਿਨ੍ਹਾਂ ਜਿਨ੍ਹਾਂ ਕਿਸੇ ਦਾ ਤਜਰਬਾ ਹੋਇਆ ਹੁੰਦਾ ਹੈ। ਮੈਂ ਕਹਿੰਦਾ ਬੁਲਾਰੇ ਬੰਦੇ ਸੁਣਨਾ ਕਰੀਏ, ਭਾਵੇਂ ਉਹ ਕੁਛ ਸਮੇਂ ਤੋਂ ਕੂਕਾ ਹੋਵੇ ਜਾਂ ਇਸ ਸਪੇਸ ਚ ਆਣ ਕੇ ਉਹ ਲੈਕਚਰ ਕਰਨ ਲੱਗ ਪਏਗਾ, ਕੁਛ ਹੀ ਪਲਾਂ ਦੇ ਵਿੱਚ ਉਹਦੇ ਅੱਖਰਾਂ ਤੋਂ ਪਛਾਣਿਆ ਜਾਵੇਗਾ ਇਹ ਖੁੱਲ੍ਹੇ ਸਮਾਜ ਦਾ ਬੰਦਾ ਹੈ। ਅੱਖਰ ਨਹੀਂ ਮਿਲਦੇ, ਲਫ਼ਜ਼ ਨਹੀਂ ਰਲਦੇ ਨਾਲ। ਜਿਸ ਵੇਲੇ ਉਹਨੇ ਅਰਜ਼ ਕੀਤੀ ਗਰੀਬ ਨਵਾਜ਼ ਸਾਡੇ ਵੀ ਚਰਨ ਪਾਓ, ਮੇਰੇ ਵੀ ਕਿਰਪਾ ਕਰੋ, ਅਤੇ ਕੋਲ ਬੈਠੇ ਸੀ ਸੂਬਾ ਸੋਹਣ ਸਿੰਘ ਜੀ ਬੂਸੋ ਵਾਲੀਏ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਉਹਨਾਂ ਵੱਲ ਵੇਖ ਕੇ ਅਤੇ ਆਉਂਦੇ ਵੀ ਇਸ਼ਾਰਾ ਕੀਤਾ ਵੀ ਇਹ ਕੌਣ ਹੈ, ਇਹ ਕੌਣ ਹੈ। ਸੂਬਾ ਸੋਹਣ ਸਿੰਘ ਨੇ ਗਾਂਹ ਹੋ ਕੇ ਆਖਿਆ ਗਰੀਬ ਨਵਾਜ਼ ਜੀ ਭਾਣੋ ਪਿੰਡੀਆ ਨੰਬਰਦਾਰ ਆ ਰੂੜ ਸਿੰਘ, ਇਸ਼ਾਰਾ ਕੀਤਾ ਕੀ ਕਰਦਾ ਹੈ, ਕਿਉਂਕਿ ਸਤਿਗੁਰੂ ਜੀ ਨੂੰ ਤਾਂ ਪਤਾ ਹੀ ਹੈ ਇਹ ਤੋਂ ਮੌਜ ਦੇ ਮਾਲਕ ਨੇ। ਆਂਦੇ ਜੀ ਚੋਰੀਆਂ ਕਰਦਾ, ਲੋਕਾਂ ਦੇ ਘਰ ਭੰਦਾ ਹੈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਬਚਨ ਕੀਤਾ, ਨੰਬਰਦਾਰਾ ਤੇਰੀ ਸ਼ੋਹਰਤ ਬੜੀ ਮਾੜੀ ਸੁਣ ਲਈ ਹੈ, ਜੇ ਹੁਣ ਮੈਂ ਤੇਰੇ ਜਾਣਾ ਤੇ ਮੈਨੂੰ ਲੋਕ ਹੀ ਕਹਿੰਦੇ ਚੋਰਾਂ ਦੇ ਘਰ ਤੁਰਿਆ ਫਿਰਦਾ ਹੈ, ਤੂੰ ਇਸ ਤਰ੍ਹਾਂ ਕਰ ਮੈਂ ਤੇਰੇ ਜਾਣਾ ਤੂੰ ਮੇਰੇ ਨਾਲ ਇਹ ਬਚਨ ਕਰ, ਮੈਂ ਚੋਰੀ ਨਹੀਂ ਕਰਾਂਗਾ, ਨਹੀਂ ਚੋਰੀ ਕਰਾਂਗਾ। ਬੜੀਆਂ ਮਿਸਾਲਾਂ ਆਈਆਂ ਇਤਿਹਾਸ ਵਿੱਚ, ਬੜਿਆਂ ਨੇ ਇਹ ਅਰਜ਼ਾਂ ਕੀਤੀਆਂ ਨੇ। ਉਹਨੇ ਕਿਹਾ ਜੀ ਗਰੀਬ ਨਵਾਜ਼ ਜੀ ਮੈਂ ਚੋਰੀ ਨਹੀਂ ਕਰਾਂਗਾ, ਮੇਰੇ ਚਰਨ ਪਾ ਦਿਓ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਠੀਕ ਹੈ। ਝੰਡੇਰੀ ਦੀਵਾਨ ਲਾਏ ਸੀ, ਬੜੀਆਂ ਪੁਰਾਣੀਆਂ ਗੱਲਾਂ ਸਾਡੇ ਇਲਾਕੇ, ਗੁਰੂ ਕਾ ਬਾਗ ਖਤਰਾਵਾਂ ਦੇ ਲਾਗੇ ਪਿੰਡ ਹੈ, ਝੰਡੇਰ ਬੜਾ ਵੱਡਾ ਪਿੰਡ ਹੈ। ਕੋਈ ਸਮਾਂ ਸੀ ਇਹ ਸਾਰਾ ਪਿੰਡ ਨਾਮਧਾਰੀ ਸੀ, ਮਹੀਨਾ ਮਹੀਨਾ ਪੰਡਿਤ ਜੀ ਦਾ ਨੀ ਵੇਲ ਸੀ ਮਿਲਦਾ ਹੁੰਦਾ, ਇੱਕ ਇੱਕ ਪਿੰਡ ਚੋਂ ਇਹਨਾਂ ਨਾਲ ਦੀਵਾਨ ਲੱਗ ਜਾਂਦਾ ਰਿਹਾ ਉਸ ਸਮੇਂ ਵਿੱਚ। ਸ੍ਰੀ ਮਨ ਪੰਡਿਤ ਗੋਪਾਲ ਸਿੰਘ ਜੀ ਉਹਦੇ ਲਾਗੇ ਪਿੰਡ ਆ ਮਾਛੀ ਨੰਗਲ, ਤੇ ਦੀਵਾਨ ਤੋਂ ਪ੍ਰਭਾਵਿਤ ਹੋ ਕੇ ਮਾਛੀ ਨੰਗਲ ਜੀ ਆਏ ਤੇ ਉਹਨਾਂ ਕਿਹਾ ਪੰਡਿਤ ਜੀ ਅਸੀਂ ਵੀ ਇੱਕ ਬੇਨਤੀ ਕਰਨੀ ਆ, ਆਂਦੇ ਦੱਸੋ, ਆਂਦੇ ਸਾਡੇ ਵੀ ਦੀਵਾਨ ਲਾ ਦਿਓ, ਤੇ ਆਂਦੇ ਮਾਂ ਸ਼ਰਾਬ ਖਾਂਦੇ ਹੋ ਪੀਂਦੇ ਹੋ, ਆਂਦੇ ਹਾਂ, ਆਂਦੇ ਛੱਡੋ ਮੇਰੇ ਨਾਲ ਵਜਨ ਕਰੋ ਮੈਂ ਸਵੇਰੇ ਆਣ ਕੇ ਦੀਵਾਨ ਲਾ ਦੇਣਾ, ਇੱਥੇ ਫੇਰ ਲਾ ਲਾਂਗੇ। ਆਂਦੇ ਜੀ ਨਹੀਂ ਖਾਂਦੇ ਪੀਂਦੇ ਸਾਡੇ ਮਾਛੀ ਨੰਗਲ ਆਓ। ਪੰਡਿਤ ਜੀ ਕਹਿੰਦੇ ਠੀਕ ਹੈ। ਅਗਲੇ ਦਿਨ ਦੀਵਾਨ ਲਾ ਗਿਆ ਮਾਛੀ ਨੰਗਲ, ਜਦੋਂ ਦੀਵਾਨ ਦੀ ਸਮਾਪਤੀ ਹੋਈ ਤੁਰਨ ਲੱਗੇ, ਕਿਉਂਕਿ ਡੇਰਾ ਇੱਥੇ ਝੰਡੇਰੀ ਸੀ, ਝੰਡੇਰ ਸਾਰਾ ਪਿੰਡ ਨਾਮਧਾਰੀਆਂ ਦਾ ਸੀ, ਤੇ ਉਹ ਫੇਰ ਅੱਗੇ ਖਲੋ ਗਏ ਤੇ ਪੰਡਿਤ ਜੀ ਕਹਿੰਦੇ ਖਰੇ ਆਖਣਾ ਉਹਨਾਂ ਫੇਰ ਦੀਵਾਨ ਲਾਓ। ਆਂਦੇ ਦੱਸੋ ਗੁਰਮੁਖੋ ਹੁਣ ਕੀ ਗੱਲ ਆ, ਅਖੇ ਜਿਹੜਾ ਕੱਲ ਆਪ ਜੀ ਨਾਲ ਵਾਅਦਾ ਕਰਕੇ ਆਏ ਸੀ ਵੀ ਨਹੀਂ ਸ਼ਰਾਬ ਖਾਵਾਂ ਮਾਸਕ ਨਹੀਂ ਖਾਵਾਂ ਪੀਵਾਂਗੇ ਤੇ ਉਹ ਸਾਡੇ ਕੋਲ ਨਹੀਂ ਭੁਗਤਣਾ, ਆਂਦੇ ਤੁਸੀਂ ਜਾਣੋ ਤੇ ਮੇਰਾ ਸਤਿਗੁਰੂ ਜਾਣੇ, ਮੈਂ ਤੁਹਾਡੇ ਕੋਲ ਵਾਅਦਾ ਕਰਾ ਕੇ ਆਇਆ ਸੀ, ਹੁਣ ਮੇਰੇ ਟੱਠੇ ਖੂਹ ਚ ਪਾਓ ਜੋ ਮਰਜ਼ੀ ਖਾਂਦੇ ਫਿਰੋ। ਮੇਰੇ ਕਹਿਣ ਤੋਂ ਭਾਵ ਜਦੋਂ ਸਤਿਗੁਰੂ ਔਰ ਸਤਿਗੁਰੂ ਦੇ ਜਿਹੜੇ ਅਨੰਨ ਸੇਵਕ ਨੇ ਉਹ ਜਾਂਦੇ ਨੇ, ਮੈਂ ਕਹਿੰਦਾ ਸੰਤ ਪਿਆਰਾ ਸਿੰਘ ਭੂਰੇ ਕੇ ਲਈ ਉਹ ਸਾਡੇ ਖਤਰਾ ਹੀ ਆਏ। ਮੇਰੀ ਮਾਸੀ ਨੇ ਆਖਿਆ ਮਾਮਾ ਜੀ ਸਾਡੇ ਘਰ ਲੰਗਰ ਕਰੋ, ਆਂਦੇ ਠੀਕ ਹੈ ਉੱਥੇ ਲੰਗਰ ਕਰ ਲੈਂਦੇ ਹਾਂ। ਤੇ ਜਦੋਂ ਲੰਗਰ ਕਰਨ ਲੱਗੇ ਤੇ ਉਹਨੂੰ ਚੇਤਾ ਆ ਗਿਆ ਸੰਤਾ ਪਿਆਰਾ ਸੁਣਾ ਭੂਰੇ ਗਲੀਆਂ ਨੂੰ, ਆਂਦੇ ਜਿੰਦੋ ਤੂੰ ਤਾਂ ਪਤਾ ਲੱਗਾ ਚਾਹ ਪੀ ਲੈਣੀ ਹੈ, ਆਂਦੀ ਮਾਮਾ ਜੀ ਚਾਹ ਤਾਂ ਪੀਣੀ ਹੈ, ਆਂਦੇ ਚਾਹ ਛੱਡ ਦੇ ਫਿਰ ਲੰਗਰ ਕਰ ਲਵਾਂਗਾ। ਆਂਦੀ ਮਾਮਾ ਜੀ ਨੇ ਇਹ ਮੁਸ਼ਕਲ ਆ, ਆਂਦੇ ਫਿਰ ਲੰਗਰ ਹੀ ਮੁਸ਼ਕਲ ਆ। ਆਂਦੀ ਮਾਮਾ ਜੀ ਨਾਰਾਜ਼ ਨਾ ਹੋ, ਮੈਂ ਚਾਹ ਨਾ ਪੀਵਾਂ ਤੇ ਮੇਥੋਂ ਕੰਮ ਨਹੀਂ ਹੁੰਦਾ, ਕਿਉਂਕਿ ਪਿੱਛੇ ਮਾਈਆਂ ਨੂੰ ਬਹੁਤ ਕਿਰਤ ਕਰਨੀ ਪੈਂਦੀ ਸੀ, ਅੱਜ ਵੀ ਜਿਹੜੀ ਵਡਭਾਗਣ ਮਾਈਆਂ ਨੇ ਅੱਜ ਵੀ ਬੜਾ ਕੰਮ ਕਰਦੀਆਂ, ਮੈਂ ਕਈ ਵਾਰ ਲੰਗਰ ਜਾਣ ਰੋਜ਼ ਵਹਿੰਦਾ, ਮੈਂ ਇਹ ਦੇਖਦਾ ਰਿਹਾ ਸ਼ੁਰੂ ਤੋਂ, ਔਰ ਮੈਨੂੰ ਅੱਜ ਵੀ ਉਹ ਅੱਖ ਦਿੱਤੀ ਪਰਮੇਸ਼ਰ ਨੇ, ਜਿਹੜੇ ਭਜਨ ਬਾਣੀ ਕਰਨ ਵਾਲੇ ਜਿਹੜੇ ਸੇਵਾ ਕਰਨ ਵਾਲੇ ਉਹ ਨਜ਼ਰ ਆ ਜਾਂਦੇ ਨੇ। ਮਾਲ ਡੰਗਰ ਦੀ ਸੇਵਾ ਕਰਨੀ ਪੈਂਦੀ ਹੈ, ਮਾਲਕਾਂ ਨਾਲ ਪਤੀ ਨਾਲ ਕੰਮ ਕਰਾਉਣਾ ਪੈਂਦਾ, ਹੋਰ ਸਾਰਾ ਲੰਗਰ ਪਾਣੀ ਵੀ ਕਰਨਾ ਪੈਂਦਾ, ਸਿਰ ਦਰਦ ਹੁੰਦਾ ਚਾਹ ਨਹੀਂ ਨਾ ਪੀਵਾਂ ਤੇ। ਸੰਤ ਕਹਿੰਦੇ ਮੈਨੂੰ ਇਸ ਗੱਲ ਨਾਲ ਵਾਸਤਾ ਨਹੀਂ, ਮੈਂ ਕਹਿੰਦਾ ਚਾਹ ਛੱਡ ਦੇ, ਜੇ ਤੂੰ ਚਾਹ ਛੱਡੇਂਗੀ ਤਾਂ ਮੈਂ ਲੰਗਰ ਕਰ ਲੈਂਦਾ। ਮੇਰੀ ਮਾਸੀ ਨੇ ਆਖਿਆ ਮਾਮਾ ਜੀ ਸੱਤ ਵਜੇ ਬਾਪੂ ਜੀ ਨੇ ਲੰਗਰ ਕਰ ਲਿਆ। ਮੈਂ ਕਹਿੰਦਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਭਨਿਆਰੀ ਗਏ, ਉਹਨਾਂ ਦਿਨਾਂ ਵਿੱਚ ਸੰਤ ਮਹਿੰਦਰ ਸਿੰਘ ਜੀ ਬਹੁਤ ਚਾਹ ਪੀਂਦੇ ਸਨ, ਤੇ ਬਚਨ ਬਲਾਸ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਸੰਤ ਜੀ ਇਹਨਾਂ ਨੇ ਕਿਹਾ ਗਰੀਬ ਨਵਾਜ਼ ਜੀ ਮੇਰੀ ਸਿਰ ਦਰਦ ਬੜੀ ਹੁੰਦੀ ਹੈ, ਕਿਰਪਾ ਕਰੋ, ਜਦੋਂ ਹੁੰਦੀ ਹੈ ਨੀਂਦ ਨਹੀਂ ਆਉਂਦੀ, ਮੈਂ ਇੰਨਾ ਤੰਗ ਹੁੰਦਾ, ਬਹੁਤ ਦਰਦ, ਇਉਂ ਲੱਗਦਾ ਕਿ ਸਿਰ ਪਾੜ ਚੱਲਿਆ। ਸ੍ਰੀ ਸਤਿਗੁਰੂ ਜਗਜੀਤ ਸਿੰਘ ਬਚਨ ਕੀਤਾ ਚਾਹ ਪੀਂਦੇ ਹੋ, ਆਂਦੇ ਚਾਹ ਤੇ ਪੀਣਾ ਪਾਤਸ਼ਾਹ ਜੀ, ਆਂਦੇ ਚਾਹ ਛੱਡ ਦਿਓ, ਆਂਦੇ ਗਰੀਬ ਨਵਾਜ਼ ਬੜੀ ਮੁਸ਼ਕਿਲ ਹੈ, ਮੇਰਾ ਸਿਰ ਦਰਦ ਹੀ ਬੜਾ ਹੁੰਦਾ ਹੈ, ਮੈਨੂੰ ਤਾਂ ਰਾਤ ਉੱਠ ਕੇ ਵੀ ਚਾਹ ਪੱਤੀ ਪਾ ਕੇ ਵਾਹਵਾ ਦਾ ਮੈਂ ਪੀਣਾ, ਤਾਂ ਮੈਨੂੰ ਤਾਂ ਨੀਂਦ ਆਉਂਦੀ ਹੈ, ਮੈਂ ਬਹੁਤ ਤੰਗ ਹੁੰਦਾ ਹੈ। ਸਤਿਗੁਰੂ ਜਗਜੀਤ ਸਿੰਘ ਕਹਿੰਦੇ ਨੇ ਸੰਤ ਜੀ ਮੈਂ ਕਹਿੰਦਾ ਚਾਹ ਛੱਡ ਦਿਓ। ਸਤ ਵਜਨ ਜੀ ਚਾਹ ਛੱਡਤੀ, ਉਹ ਸਿਰ ਪੀੜ ਪਤਾ ਨਹੀਂ ਕਿਹੜੇ ਮੁਲਖ ਨੂੰ ਉੱਡ ਗਈ। ਗੁਰੂ ਕੇ ਬਚਨ ਵਿੱਚ ਤਾਕਤ ਹੈ, ਸਤਿਗੁਰੂ ਜੀ ਬਚਨ ਕੀਤਾ ਤੁਸੀਂ ਚੋਰੀ ਛੱਡ ਦਿਓ ਤੇ ਮੈਂ ਤੁਹਾਡੇ ਚਲੇ ਜਾਣਾ। ਸਤ ਵਜਨ ਜੀ ਚੋਰੀ ਛੱਡ ਕਰਕੇ ਵਾਅਦਾ ਘਰ ਲੈ ਗਏ, ਸਤਿਗੁਰੂ ਚਰਨ ਪਾਏ। ਜਿਸ ਵੇਲੇ ਸਤਿਗੁਰੂ ਜੀ ਤੁਰਨ ਲੱਗੇ, ਆਂਦੇ ਗੁਰਮੁਖਾ ਵੇਖੀ ਮੇਰੇ ਬਚਨ ਦਾ ਧਿਆਨ ਰੱਖੀ, ਹੁਣ ਜਿਹੜਾ ਮੇਰੇ ਨਾਲ ਵਾਅਦਾ ਕੀਤਾ ਹੈ ਠੀਕ ਹੈ ਜੀ। ਕੁਛ ਸਮਾਂ ਲੰਘ ਗਿਆ, ਉਹ ਜਿਹੜੀ ਚੰਡਾਲ ਚੌਂਕੜੀ ਸੀ ਫੇਰ ਆ ਗਈ, ਜਿਹੜੇ ਇਹਦੇ ਹਮਜੋਲੀ ਸਨ, ਆਂਦੇ ਵੀ ਨੰਬਰਦਾਰਾ ਘਰ ਬੜਾ ਵਧੀਆ ਵੇਖਿਆ, ਬੜਾ ਮਾਲ ਹੱਥ ਆਵੇਗਾ, ਆ ਚੱਲੀਏ ਚੋਰੀ ਕਰਨ। ਆਂਦੇ ਨਾ ਭਾਈ, ਮੈਂ ਵਾਅਦਾ ਕੀਤਾ ਗੁਰੂ ਪ੍ਰਤਾਪ ਸਿੰਘ ਨਾਲ, ਹੁਣ ਇਹ ਕੰਮ ਨਹੀਂ ਹੋ ਸਕਦਾ। ਬੜਾ ਆਖਿਆ ਵੇਖਿਆ ਨਾ ਮੰਨੇ ਆਂਦੇ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਹੁਣ ਤੂੰ ਵੱਡਾ ਸੰਤ ਬਣ ਗਿਆ, ਬੜਾ ਵਧੀਆ ਘਰ ਵੇਖਿਆ। ਬਦੋ ਬਦੀ ਮਨਾ ਲਿਆ ਤੇ ਅਰੂੜ ਸਿੰਘ ਨੇ ਆਖਿਆ, ਚੰਗਾ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਚੱਲਿਆ ਜਾਣਾ, ਪਰ ਮੈਂ ਅੰਦਰ ਪਾੜ ਨਹੀਂ ਪਾਉਣਾ, ਮੈਂ ਬਾਹਰ ਰਹਾਂਗਾ। ਆਂਦੇ ਬਾਹਰ ਰਹੋ, ਬਾਹਰ ਵੀ ਲੋੜ ਹੈ, ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਬਾਹਰ ਵੀ ਬੰਦਿਆਂ ਦੀ ਲੋੜ ਹੈ। ਇਹ ਚਲਾ ਗਿਆ ਅੰਦਰ ਚੋਰੀ ਕਰਨ, ਚੱਲ ਗਏ ਇਹ ਬਾਹਰ ਚਲਾ ਗਿਆ। ਇੱਕ ਨੌਜਵਾਨ ਆਇਆ, ਮਾਸਟਰ ਨਿਹਾਲ ਸਿੰਘ ਜੀ ਲਿਖਦੇ ਨੇ, ਉਹਨਾਂ ਨੇ ਆਣ ਕੇ ਇਹਨੂੰ ਬਾਂਹ ਤੋਂ ਫੜਿਆ ਤੇ ਖਿੱਚ ਕੇ ਤੇ ਦੂਰ ਲੈ ਗਏ, ਦੂਰ ਲੈ ਗਏ ਤੇ ਉਹ ਆਪ ਤੇ ਉੱਥੋਂ ਅਲੋਪ ਹੋ ਗਏ, ਮੁੜ ਕੇ ਨਜ਼ਰ ਨਾ ਆਏ, ਚਲੇ ਗਏ। ਇਹ ਉੱਥੇ ਕੁਛ ਸਮਾਂ ਖਲੋਤਾ ਰਿਹਾ, ਠੰਭਰਿਆ ਜਾ, ਕੁਛ ਮਿੰਟਾਂ ਦੇ ਬਾਅਦ ਇਹ ਫਿਰ ਉੱਥੇ ਆ ਗਿਆ। ਉਹ ਫਿਰ ਉਹ ਨੌਜਵਾਨ ਆਇਆ, ਬਾਂਹ ਤੋਂ ਫੜਿਆ ਤੇ ਫਿਰ ਲੈ ਗਏ, ਉਹ ਆਪ ਫਿਰ ਚਲੇ ਗਏ, ਇਹ ਫਿਰ ਉੱਥੇ ਆਇਆ। ਤਿੰਨ ਵਾਰਾਂ ਲਿਖਦੇ ਮਾਸਟਰ ਜੀ, ਜਦੋਂ ਤੀਜੀ ਵਾਰੀ ਆਣ ਕੇ ਬਾਂਹ ਤੋਂ ਫੜਿਆ, ਉਹ ਕੌਣ ਸਨ? ਸਭ ਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਪ੍ਰਤਾਪ ਸਤਿਗੁਰੂ ਪ੍ਰਤਾਪ ਸਿੰਘ ਭਜਨ ਕੀਤਾ ਤੇ ਸ਼ਰਮ ਜਿਸ ਵੇਲੇ ਬਾਹਰ ਬਚਨ ਹੋਣ ਲੱਗ ਪਏ ਨਾ ਤੇ ਅੰਦਰ ਆਵਾਜ਼ ਆ ਗਈ, ਉਹ ਜਿਹੜਾ ਸਮਾਨ ਉਹਨਾਂ ਲੁੱਟਿਆ ਸੀ ਉਹ ਵੀ ਛੱਡ ਕੇ ਆ ਗਏ ਤੇ ਬਾਹਰ ਆਏ ਤੇ ਸਿੱਧੇ ਨਾਲ ਉੱਥੋਂ ਨਿਕਲ ਗਏ। ਪੁੱਛਦੇ ਸੀ ਕੌਣ ਸਨ, ਕੀ ਗੱਲ ਹੋਈ ਹੈ? ਉਹਨੇ ਸਾਰੀ ਗੱਲ ਦੱਸਤੀ। ਆਂਦੇ ਜਾ, ਇੰਨਾ ਮਾਲ ਤਾਂ ਹੱਥ ਵਿੱਚ ਆਇਆ, ਸਾਰਾ ਕੰਮ ਖਰਾਬ ਕਰਤਾ ਏ, ਇਹ ਤੂੰ ਬੜਾ ਮਾੜਾ ਕੀਤਾ। ਉਹਨੇ ਆਖਿਆ, ਤੁਸੀਂ ਮੇਰੇ ਨਹੀਂ, ਮੈਂ ਤੁਹਾਡਾ ਨਹੀਂ, ਉਹ ਜਿਹੜਾ ਮੇਰਾ ਸਤਿਗੁਰੂ ਉਹ ਬੜਾ ਡਾਢਾ, ਉਹ ਮੈਨੂੰ ਨਹੀਂ ਕੰਮ ਕਰਨ ਦਾ, ਮੇਰੇ ਕਹਿਣ ਤੋਂ ਪਾਪ ਸਤਿਗੁਰੂ ਪਹਿਲਾਂ ਇਹ ਕਰਮ ਤੋਂ ਹਟਾਉਂਦੇ ਨੇ। ਫਿਰ ਉਹ ਰੂੜ ਸਿੰਘ ਨੰਬਰਦਾਰ ਨੇ ਫਿਰ ਐਸਾ ਕੰਮ ਨਹੀਂ ਕੀਤਾ, ਉਧਰੋਂ ਹਟਾਇਆ। ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਉਹ ਸਿੱਖ ਨੂੰ ਪੁੱਛਦੇ, ਕਰਦਾ ਕਿ ਹੁੰਦਾ? ਆਂਦੇ ਚੋਰੀਆਂ ਕਰਦਾ। ਆਂਦੇ ਗੁਰੂ ਕਾ ਇਹ ਬਚਨ ਨਹੀਂ, ਇਹ ਕੰਮ ਨਹੀਂ ਕਰਨਾ। ਇਹ ਜੋ ਕਿਸੇ ਦਾ ਮਾਲ ਡੰਗਰ ਲਿਆਂਦਾ ਸਾਰਾ ਛੱਡਿਆ। ਇਸੇ ਤਰ੍ਹਾਂ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਗਏ ਨੇ, ਜਿਸ ਵੇਲੇ ਕੀਰਤਪੁਰ ਸਾਹਿਬ ਗਏ ਨੇ, ਇੱਥੇ ਡੇਰਾ ਕੀਤਾ ਪਿੰਡੋ ਪੰਡੀ, ਕਿਉਂਕਿ ਪੜਾਓ ਪੜਾਈ ਜਾ ਰਹੀ ਹੈ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਨਾਲ। ਇੱਥੇ ਵੀ ਇੱਕ ਸਿੱਖ ਆਇਆ ਸੀ, ਜੇ ਨਾ ਭੁੱਲਦਾ ਸ਼ਾਇਦ ਰੋਪੜ ਆਇਆ ਸੀ ਜਾਂ ਕੀਰਤਪੁਰ ਸਾਹਿਬ ਦਾ ਬਚਨ ਹੈ। ਉੱਥੇ ਵੀ ਇੱਕ ਸਿੱਖ ਨੇ ਆਣ ਕੇ ਨਾਮ ਦੀ ਦਾਤ ਬਖਸ਼ਿਸ਼ ਮੰਗੀ, ਕਿਉਂਕਿ ਬਹੁਤ ਉਸ ਵੇਲੇ ਮਾਈ ਭਾਈ ਸਤਿਗੁਰੂ ਜੀ ਦਾ ਦਰਸ਼ਨ ਮੇਲਾ ਕਰਕੇ ਤੇ ਨਾਮ ਦੀ ਦਾਤ ਲੈਂਦੇ ਸੀ, ਜਿਹੜਾ ਦਰਸ਼ਨ ਕਰ ਲੈਂਦਾ ਮੋਹਿਆ ਜਾਂਦਾ ਸੀ। ਐਸੀ ਉਹ ਪਿਆਰੀ ਮੂਰਤੀ, ਮੈਂ ਕਹਿੰਦਾ ਅੱਜ ਇਸ ਵੇਲੇ ਆਹ ਜਿਹੜਾ ਪਿੰਡ ਆ ਸਾਨੇ ਧਰੋੜ ਸਾਹਿਬ ਸਿੰਘ ਮਿਸਤਰੀ, ਜਿਸ ਵੇਲੇ ਉਹ ਵੀ ਇੱਥੇ ਆਇਆ ਸੀ, ਇੱਧਰੋਂ ਕਿਤੇ ਗਾਂ ਅਗਲੇ ਇਲਾਕੇ ਨੂੰ ਜਾਣਾ ਸੀ, ਹਕੂਮਤ ਤੋਂ ਅੱਗੇ ਗਾਂ ਮੰਡ ਏਰੀਏ ਨੂੰ ਉਹਨੇ ਜਾਣਾ ਸੀ, ਜਿਸ ਵੇਲੇ 3-4 ਸਾਲ ਦੀ ਅਵਸਥਾ ਹੈ, ਯੁਵਾ ਅਵਸਥਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਚਪਨ ਦੀ, ਤੇ ਜਿਸ ਵੇਲੇ ਆਣ ਕੇ ਉਹ ਸਾਹਿਬ ਸਿੰਘ ਮਿਸਤਰੀ ਨੇ ਵੇਖਿਆ ਇਸ ਬਾਲਕ ਨੂੰ ਤੇ ਵੇਖ ਕੇ ਮੋਹਿਆ ਗਿਆ। ਆਂਦੇ ਬੱਲੇ ਬੱਲੇ, ਇੰਨੀ ਪਿਆਰੀ ਮੂਰਤੀ, ਇਹ ਕਿਹਦਾ ਬੱਚਾ ਹੈ? ਤੇ ਪੁੱਛਿਆ, ਆਂਦੇ ਬਾਬੇ ਜੱਸੇ ਦਾ ਪੁੱਤਰ ਹੈ। ਬਾਬਾ ਜੱਸਾ ਕਿੱਥੇ ਹੈ? ਪੁੱਛ ਕੇ ਉਹਨਾਂ ਦੇ ਕੋਲ ਇਹ ਮਿਸਤਰੀ ਸਾਹਿਬ ਸਿੰਘ ਧਰੋੜਾਂ ਵਾਲੇ ਉਹਨਾਂ ਦੇ ਕੋਲ ਗਏ, ਜਾ ਕੇ ਰਾਮ ਸਤ ਵਾਚੀ ਬਜਨ ਬਲਾਸ ਕੀਤਾ। ਬਾਬਾ ਜੀ ਨੇ ਹਾਲ ਚਾਲ ਪੁੱਛਿਆ, ਕਿਵੇਂ ਆਏ ਹੋ? ਆਂਦੇ ਜੀ, ਮੈਂ ਇੱਕ ਬੇਨਤੀ ਕਰਨ ਵਾਸਤੇ ਆਇਆ। ਤੇ ਬਾਬਾ ਜੱਸਾ ਜੀ ਕਹਿੰਦੇ ਨੇ, ਦੱਸੋ। ਆਂਦੇ ਕਿ ਬੇਨਤੀ ਮੇਰੀ ਇਹ ਕਿ ਮੇਰੀ ਧੀ ਦਾ ਨਾਤਾ ਲੈ ਲਓ ਆਪਣੇ ਪੁੱਤਰ ਵਾਸਤੇ। ਕਿਉਂ? ਕਿ ਉਹ ਇੰਨੀ ਪਿਆਰੀ ਮੂਰਤੀ ਸੀ, ਹੀਆ ਨਹੀਂ ਪਿਆ ਗਾਂ ਚਲੇ ਜਾਵਾਂ, ਉੱਥੇ ਵੇਖ ਕੇ ਹਵਾਸ਼ ਗੁੰਮ ਹੋ ਗਏ, ਉਹ ਉੱਥੋਂ ਰਿਸ਼ਤਾ ਹੋ ਗਿਆ ਸੀ ਮੇਰੇ ਕਹਿਣ ਤੋਂ ਭਾਵ। ਉਹ ਇੰਨੀ ਪਿਆਰੀ ਮੂਰਤੀ ਜਿਹਨੂੰ ਵੇਖ ਕੇ ਲੋਕ ਨਾਲ ਹੀ ਤੁਰ ਪੈਂਦੇ ਸੀ, ਜਿਹੜੇ ਪਿੰਡ ਜਾਣੇ ਉਹ ਪਿੰਡ ਨਾਰਾਲਾ, ਅਗਲਾ ਪਿੰਡ ਫੇਰ। ਜੇ ਅੰਮ੍ਰਿਤਸਰ ਗਏ ਸਤਿਗੁਰੂ ਜੀ ਤੇ ਉੱਥੇ ਸੰਗਤ ਵਾਧੀ ਵਾਧੀ, 20,000 ਦਾ ਇਕੱਠ ਲਿਖਿਆ, ਕੋਈ 50,000 ਦਾ ਇਕੱਠ ਕਹਿੰਦਾ ਵਾ, ਇੰਨਾ ਵੱਡਾ ਇਕੱਠ ਹੈ। ਦਰਸ਼ਨ ਕਰਨ ਵਾਲੇ ਜਿਹੜੇ ਆਉਂਦੇ ਸੀ ਮੋਹੇ ਜਾਂਦੇ ਸੀ ਤੇ ਉਹ ਨਾਮ ਦੀ ਦਾਤ ਲੈਂਦੇ ਸੀ। ਉਦੋਂ ਵੀ ਇੱਕ ਸਿੱਖ ਨੇ ਆਣ ਕੇ ਫਿਰ ਉਹ ਨਾਮ ਦੀ ਦਾਤ ਮੰਗੀ। ਸ੍ਰੀ ਸਤਿਗੁਰੂ ਰਾਮ ਸਿੰਘ ਉਦੋਂ ਵੀ ਵਚਨ ਕੀਤਾ ਸੀ, ਕਰਦਾ ਕਿ ਹੁੰਦਾ? ਆਂਦਾ ਗਰੀਬ ਨਾਲ ਲੋਕਾਂ ਦੇ ਘਰ ਭਰਨਾ। ਸਤਿਗੁਰੂ ਰਾਮ ਸਿੰਘ ਵਚਨ ਕੀਤਾ ਸੀ, ਪਹਿਲੇ ਇਹ ਮੇਰੇ ਨਾਲ ਵਚਨ ਕਰ, ਇਹ ਵਾਅਦਾ ਕਰ, ਸਭ ਚੋਰੀ ਛੱਡ, ਜੇ ਕਿਸੇ ਦਾ ਕੋਈ ਚੀਜ਼ ਲਿਆਂਦੀ ਤਾਂ ਉਹਦੀ ਮੋੜ ਦੇ। ਤੇ ਉਹਨੇ ਕਿਹਾ ਸੀ, ਮੈਂ ਅਜੇ ਕੱਲ ਹੀ ਕਿਸੇ ਦੀ 600 ਰੁਪਏ ਦੀ ਘੋੜੀ ਚ ਖੋਰ ਕੇ ਲਿਆਇਆ। ਸਤਿਗੁਰੂ ਰਾਮ ਸਿੰਘ ਵਚਨ ਕੀਤਾ ਸੀ, ਪਹਿਲਾਂ ਉਹਦੀ ਘੋੜੀ ਮੋੜ, ਫਿਰ ਇਹ ਨਾਮ ਦੀ ਦਾਤ ਮਿਲੇਗੀ। ਉਹਨੇ ਬਚਨ ਨੂੰ ਕਮਾਉਣਾ ਕੀਤਾ, ਜਿਨ੍ਹਾਂ ਨੇ ਬਚਨ ਨੂੰ ਕਮਾਉਣਾ ਕੀਤਾ ਉਹਨਾਂ ਨੂੰ ਇਹ ਖੁਸ਼ੀਆਂ ਪ੍ਰਾਪਤ ਹੋਈਆਂ। ਉਹ ਜਿਹੜੇ ਨੀਚ ਲੋਕ ਸਨ ਉੱਤਮ ਬਣ ਗਏ, ਜਿਹੜੇ ਉੱਤਮ ਲੋਕ ਸੀ ਉਹ ਨੀਵੇਂ ਥਾਂ ਚਲੇ ਗਏ। ਹੁਕਮੀ ਉੱਤਮ ਨੀਚ, ਹੁਕਮ ਲੇਖ ਦੁੱਖ, ਸੁੱਖ ਪਾਈ, ਹੁਕਮਾਂ ਵਿੱਚ ਦੁੱਖ ਲਿਖਿਆ ਤੇ ਸੁੱਖ ਪਾਉਣਾ ਕੀਤਾ, ਇਹ ਤੇ ਫਿਰ ਅਰਜਾ ਕਰਾਂਗੇ। ਜਿਨ੍ਹਾਂ ਦੇ ਹੁਕਮ ਲੇਖਾਂ ਦੇ ਵਿੱਚ ਵੀ ਦੁੱਖ ਸੀ ਤੇ ਫਿਰ ਸੁੱਖ ਪਾ ਲਿਆ, ਕਿਨ੍ਹਾਂ ਨੇ? ਜਿਨ੍ਹਾਂ ਨੇ ਹੁਕਮ ਨੂੰ ਕਮਾਉਣਾ ਕੀਤਾ। ਗੁਰੂ ਕਾ ਬਚਨ ਐਸਾ ਹੈ, ਸਤਿਗੁਰੂ ਪਾਸੋਂ ਬਖਸ਼ਿਸ਼ ਮੰਗੀ ਹੈ। ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸ੍ਰੀ ਸਤਿਗੁਰੂ ਉਦੇ ਸਿੰਘ ਗਰੀਬਨਵਾ, ਇਹ ਕਿਰਪਾ ਬਖਸ਼ਿਸ਼ ਕਰੋ, ਅਸੀਂ ਆਪ ਜੀ ਦਾ ਬਚਨ ਮੰਨ ਸਕੀਏ, ਅਸੀਂ ਕਿਸੇ ਨਾਲ ਧੋਖਾ ਨਾ ਕਰੀਏ, ਅਸੀਂ ਕਿਸੇ ਦਾ ਬੁਰਾ ਨਾ ਕਰੀਏ, ਸਭਨਾ ਵਿੱਚ ਤੂੰ ਹੀ ਨਜ਼ਰ ਆਵੇਂ ਗਰੀਬਨਵਾ, ਸਾਨੂੰ ਇਹ ਅੱਖ ਦੇਣੀ ਕਰੋ। ਜਿਸ ਵੇਲੇ ਇਹ ਅੱਖ ਦੀ ਪ੍ਰਾਪਤੀ ਹੋਈ ਸੀ ਉਸ ਵੇਲੇ ਫਿਰ ਕਬੀਰ ਜੀ ਨੇ ਵੀ ਇਹ ਬਚਨ ਕਹਿਤਾ ਸੀ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਪਰਮ ਨਾ ਭੁੱਲ ਹਪਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂ ਰਹੇ ਹੋ ਸਰਬ ਠਾਈ ਰਹਾਓ, ਮਾਟੀ ਏਕ ਅਨੇਕ ਭਾਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੈ, ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਛ ਹੋਈ, ਹੁਕਮ ਪਛਾਣ ਹੈ ਸੋ ਏਕੋ ਜਾਣੇ ਬੰਦਾ ਕਹੀ ਹੈ ਸੋਈ, ਅਲਹੋ ਅਲਾਖ ਨਾ ਜਾਈ ਲਿਖਿਆ, ਗੁਰ ਗੁੜ ਦੀਨਾ ਮੀਠਾ ਕਹੋ ਕਬੀਰ ਮੇਰੀ ਸ਼ੰਕਾ ਨਾਸੀ, ਹੁਣ ਸ਼ੰਕਾ ਨਿਵਿਰਤ ਹੋ ਗਈ ਕਦੋਂ ਕਿ ਸਰਬ ਨਿਰੰਜਨ ਡੀਠਾ ਵੇਖਿਆ, ਸਭਨੇ ਥਾਈ ਸਤਿਗੁਰੂ ਰਾਮ ਸਿੰਘ ਦਾ ਵਸ ਹੈ, ਸਭਨੇ ਥਾਈ ਸਤਿਗੁਰੂ ਉਦੇ ਸਿੰਘ ਦਾ ਵਸ ਹੈ, ਤੇ ਜਿਹਦੇ ਅੰਦਰ ਇਹ ਗੱਲ ਆ ਜਾਏਗੀ ਫਿਰ ਉਹ ਕਿਸੇ ਨਾਲ ਬੁਰਾ ਨਹੀਂ ਕਰੇਗਾ, ਫੇਰ ਨਹੀਂ ਕਿਸੇ ਨਾਲ ਧੋਖਾ ਕਰੇਗਾ, ਫੇਰ ਨਹੀਂ ਕਿਸੇ ਨਾਲ ਪਾਪ ਕਰੇਗਾ, ਜਦੋਂ ਇਹ ਬਿਰਤੀ ਬਣ ਜਾਵੇਗੀ ਸਤਿਗੁਰੂ ਜੀ ਕੋਲ ਐਸੀ ਇਹ ਬਖਸ਼ਿਸ਼ ਮੰਗੀਏ, ਸਾਡਾ ਵੀ ਐਸੀ ਮੰਜ਼ਿਲ ਬਣ ਜਾਵੇ, ਅਸੀਂ ਮਨੁੱਖਾ ਦੇ ਲੈ ਕੇ ਆਏ ਇਸ ਮਾਤ ਲੋਕ ਤੇ ਆਏ ਹਾਂ, ਐਸੀ ਰਮਣੀਕ ਧਰਤੀ ਤੇ ਆਏ ਹਾਂ, ਸਾਡੇ ਅੰਦਰ ਕਿਸੇ ਨਾਲ ਆਪਣਾ ਪਰਾਇਆ ਸਾਨੂੰ ਨਜ਼ਰ ਨਾ ਆਵੇ, ਗੁਰੂ ਜੀ ਇਹ ਕਿਰਪਾ ਬਖਸ਼ਿਸ਼ ਕਰਨ, ਬੋਲਿਆ ਹੋਇਆ ਥਾਂ ਪਾਵੇ ਪਾਤਸ਼ਾਹ ਜੀ, ਬੋਲਦਿਆਂ ਤਰੁੱਟੀਆਂ ਗਲਤੀਆਂ ਹੁੰਦੀਆਂ ਨੇ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ, ਇਹ ਮੁਆਫ਼ ਕਰਨ, ਸਾਡਾ ਭਲਾ ਹੋ ਜਾਵੇ, ਸਾਡਾ ਸਮਾਂ ਇਹ ਲੇਖੇ ਪੈ ਜਾਵੇ, ਇਹਨੇ ਬਚਨਾਂ ਦੇ ਨਾਲ ਸਭ ਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ, ਸਭ ਮਾਈ ਭਾਈ ਨੂੰ ਇੱਥੇ ਸਤਿ ਸ੍ਰੀ